ਕਹਿੰਦੇ ਗੁਰ ਪੂਛ ਜਾਗੇ ਨਾਮ ਲਾਗੇ। ਕਹਿੰਦੇ ਗੁਰੂ ਨੂੰ ਪੁੱਛਦਾ ਸਹੀ, ਪੁੱਛੇ ਕਦੀ? ਪੁੱਛਣਾ ਮਤਲਬ ਕੀ ਹੁੰਦਾ? ਧਿਆਨ ਦਿਓ, ਕਿਸੇ ਬੰਦੇ ਨੂੰ ਆਪਾਂ ਰਾਹ ਪੁੱਛਣਾ ਚਾਹੁੰਦੇ, ਮੈਂ ਫਲਾਣੀ ਥਾਂ ਜਾਣਾ, ਆ ਰਸਤਾ ਜਾਂਦਾ, ਹਾਂਜੀ, ਸਮਝਣ ਲੱਗ ਪਏ ਨੇ। ਪੁੱਛਦਾ ਮਤਲਬ ਕੀ? ਸਮਝਣਾ। ਕਹਿੰਦੇ ਗੁਰ ਪੂਛ, ਕਹਿੰਦੇ ਕਦੀ ਗੁਰੂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ? ਗੁਰ ਪੂਛ, ਗੁਰੂ ਦੀ ਗੱਲ ਸਮਝ ਤੇ ਕੀ ਕਰ? ਜਾਗੇ। ਕਹਿੰਦਾ ਮਨ ਨੂੰ ਜਗਾ, ਮਨ ਤੇ ਸੁੱਤਾ ਪਿਆ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਾਨ ਜੀ ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿੱਟੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿੱਟੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ ਜੀ, ਹੁਣੀ ਆਪ ਜੀ ਗੁਰਸਿੱਖਾਂ ਪਾਸੋਂ ਰਸਪੰਨਾ ਕੀਰਤਨ ਸਰਵਣ ਕਰ ਰਹੇ ਸੀ। ਸੋ ਥੋੜ੍ਹੇ ਸਮੇਂ ਲਈ ਗੁਰਮਤਿ ਵਿਚਾਰਾਂ ਕਰੀਏ ਤਾਂ ਕਿ ਅਸੀਂ ਸਮਝ ਸਕੀਏ, ਵਿਚਾਰ ਸਕੀਏ ਕਿ ਜਿਹੜੀ ਸਾਡੀ ਆਤਮਿਕ ਬਿਰਤੀ ਹੈ, ਸਾਡੀ ਅੰਦਰੂਨੀ ਅਵਸਥਾ ਹੈ, ਉਹ ਕਿਹੋ ਜਿਹੀ ਹੈ, ਕਿਹੋ ਜਿਹੀ ਹੋਣੀ ਚਾਹੀਦੀ ਸੀ, ਕਿਹੋ ਜਿਹੀ ਹੋਈ ਹੈ। ਉਹ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਹਿਲਾਂ ਆਪਾਂ ਗੁਰਬਾਣੀ ਪੜ੍ਹੀ ਜਾਂਦੇ ਹਾਂ, ਫਿਰ ਸਾਨੂੰ ਕੋਈ ਸੱਜਣ ਦੱਸਦਾ ਵੀ ਇਹਦੀ ਵਿਚਾਰ ਕਰੋ। ਜਦੋਂ ਵਿਚਾਰ ਕਰਦੇ ਹਾਂ ਫਿਰ ਸਾਨੂੰ ਮਹਿਸੂਸ ਹੋਣ ਲੱਗ ਪੈਂਦਾ ਵੀ ਜਿਹੜੀ ਆਹ ਗੱਲ ਗੁਰੂ ਜੀ ਨੇ ਕਹੀ ਹੈ ਨਾ, ਇਹ ਮੇਰੇ ਅੰਦਰ ਅਜੇ ਗੱਲ ਬਣੀ ਨਹੀਂ, ਮੇਰੀ ਅਵਸਥਾ ਇੱਦਾਂ ਦੀ ਬਣੀ ਨਹੀਂ। ਜਦੋਂ ਪਤਾ ਲੱਗਦਾ ਮੇਰੀ ਅਵਸਥਾ ਬਣੀ ਨਹੀਂ ਹੈ, ਫਿਰ ਮਨ ਖੋਜ ਕਰਦਾ ਐਸੇ ਅਵਸਥਾ ਵਾਲੇ ਦੀ ਜਿਹੜਾ ਸਾਨੂੰ ਸਮਝਾਵੇ ਕਿ ਸਾਡੀ ਅਵਸਥਾ ਵੀ ਬਣ ਜਾਵੇ। ਧਿਆਨ ਦੇਣਾ, ਭਗਤ ਕਬੀਰ ਸਾਹਿਬ 92 ਅੰਗ ਦੇ ਉੱਤੇ ਪਤਾ ਕੀ ਕਹਿੰਦੇ? ਕਹਿੰਦੇ ਉਪਜੇ ਸਹਿਜ। ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਅੰਦਰ ਸਹਿਜ ਪੈਦਾ ਹੁੰਦਾ ਹੈ। ਸਹਿਜ ਕੀ ਹੈ? ਆਤਮਿਕ ਅਡੋਲਤਾ। ਕਹਿੰਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋਣੀ ਚਾਹੀਦੀ ਹੈ। ਅੰਦਰ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ, ਮਨ ਡੋਲਣੋਂ ਹਟ ਜਾਂਦਾ ਹੈ, ਮਨ ਡੋਲਦਾ ਨਹੀਂ ਹੈ। ਕਬੀਰ ਸਾਹਿਬ ਕਦੋਂ ਮਨ ਡੋਲਣੋਂ ਹਟਦਾ? ਉਹ ਕਿਹੜਾ ਸਮਾਂ? ਜਦੋਂ ਮਨ ਡੋਲਣੋਂ ਹਟ ਜਾਂਦਾ। ਤੇ ਧਿਆਨ ਨਾਲ ਪੜਿਆ ਕਰੋ, ਆਪਾਂ ਕੀ ਕਰਦੇ? ਫਟਾਫਟ ਪੜ ਗਏ। ਕਬੀਰ ਸਾਹਿਬ ਨੇ ਕਹਿੰਦੇ ਉਪਜੇ ਸਹਿਜ ਗਿਆਨ ਮਤ ਜਾਗੇ। ਉਪਜੇ ਸਹਿਜ, ਕਹਿੰਦੇ ਮਨ ਚ ਸਹਿਜ ਪੈਦਾ ਹੁੰਦਾ, ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ, ਮਨ ਡੋਲਣੋਂ ਹਟ ਜਾਂਦਾ। ਪੱਛਾ ਕਦੋਂ? ਕਹਿੰਦੇ ਗਿਆਨ ਮਤ ਜਾਗੇ। ਅੰਦਰ ਜਦੋਂ ਸਾਡਾ ਮਨ ਜਿਹੜਾ ਹੈ ਗੁਰੂ ਦੀ ਦਿੱਤੀ ਹੋਈ ਸੋਝੀ ਦੇ ਮੁਤਾਬਕ ਜਾਗ ਪੈਂਦਾ, ਤੈਨੂੰ ਅਕਲ ਆ ਜਾਂਦੀ, ਮਤ ਆ ਜਾਂਦੀ ਹੈ। ਹੁਣ ਵਿਚਾਰ ਕਰਨਾ ਜ਼ਰਾ, ਮਨ ਡੋਲਣੋਂ ਨਹੀਂ ਅੜਿਆ, ਮਨ ਅੱਜ ਵੀ ਡੋਲਣ ਦੇ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਵੇਰੇ ਸ਼ਾਮ ਗੁਰੂ ਘਰ ਜਾਂਦੇ ਹਾਂ, ਨਿਤਨੇਮ ਕਰਦੇ ਹਾਂ, ਰਹਿਰਸ ਦਾ ਪਾਠ ਕਰਦੇ ਹਾਂ, ਮਨ ਡੋਲਦਾ ਹੈ। ਮਨ ਕੀ ਕਹਿੰਦਾ? ਆਹ ਕੰਮ ਨਹੀਂ ਬਣਿਆ, ਉਹ ਨਹੀਂ ਬਣਿਆ। ਮਨ ਡੋਲਦਾ ਹੈ। ਕਿਉਂ ਡੋਲਦਾ ਹੈ? ਕਾਰਨ ਕੀ ਹੈ? ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਪੜ੍ਹਦਿਆਂ ਮਨ ਦਾ ਟਿਕਾ ਨਹੀਂ ਬਣਿਆ। ਇੱਕ ਗੱਲ ਜ਼ਿੰਦਗੀ 'ਚ ਪੱਲੇ ਬੰਨਿਓ, ਸੰਸਾਰ ਦਾ ਕੋਈ ਕੰਮ ਕਰਨਾ ਹੋਵੇ, ਤਾਂ ਸਰੀਰ ਨੂੰ ਨੱਠ ਭੱਜ ਕਰਨੀ ਪੈਂਦੀ। ਸੰਸਾਰ ਦਾ ਕੋਈ ਕੰਮ ਕਰਨਾ ਹੋਵੇ, ਸਰੀਰ ਨੂੰ ਨੱਠ ਭੱਜ ਕਰਨੀ ਪੈਂਦੀ ਹੈ। ਪਰ ਨਿਰੰਕਾਰ ਦਾ ਕੋਈ ਕੰਮ ਕਰਨਾ, ਨਿਰੰਕਾਰ ਦੀ ਕਮਾਈ ਕਰਨੀ ਹੋਵੇ, ਤਾਂ ਮਨ ਨੂੰ ਟਿੱਕ ਕੇ ਬਹਿਣਾ ਪੈਂਦਾ। ਵਿਚਾਰ ਕਰਨ ਵਾਲੀ ਗੱਲ ਹੈ, ਸੰਸਾਰ ਦੀ ਕੋਈ ਕਮਾਈ ਕਰਨੀ ਹੋਵੇ ਤਾਂ ਸਰੀਰ ਦੀ ਨੱਠ ਭੱਜ ਕਰਨੀ ਪੈਂਦੀ ਹੈ, ਨਿਰੰਕਾਰ ਦੀ ਕਮਾਈ ਕਰਨੀ ਤਾਂ ਮਨ ਨੂੰ ਟਿੱਕ ਕੇ ਬਹਿਣਾ ਪੈਂਦਾ। ਸਰੀਰ ਟਿੱਕ ਕੇ ਬਹਿ ਜਾਏ ਤਾਂ ਸੰਸਾਰੀ ਕਮਾਈ ਨਹੀਂ ਹੁੰਦੀ, ਮਨ ਭੱਜਣ ਲੱਗ ਨੱਠਣ ਲੱਗ ਪਵੇ ਤੇ ਨਿਰੰਕਾਰ ਦੀ ਕਮਾਈ ਨਹੀਂ ਜਾਂਦੀ। ਬੜੇ ਆਨੰਦ ਨਾਲ, ਬੜੇ ਪਿਆਰ ਨਾਲ ਗੁਰਬਾਣੀ ਨੂੰ ਪੜ੍ਹਨਾ, ਬੜੇ ਲਹਿਜ ਨਾਲ ਸਮਝਣਾ ਗੁਰਬਾਣੀ ਨੂੰ। ਇਹ ਨਹੀਂ ਕਿ ਠੀਕ ਹੈ ਆਪਾਂ ਪੜ੍ਹ ਲਿਆ ਤੇ ਕੰਮ ਨਿਬੜ ਗਿਆ, ਪੜ੍ਹਿਆ ਤੇ ਕੰਮ ਸ਼ੁਰੂ ਹੋਇਆ। ਹੁਣ ਗੁਰੂ ਜੀ ਨੂੰ ਪੁੱਛੋ, ਗੁਰੂ ਜੀ ਕਹਿੰਦੇ ਗਿਆਨ ਮਤ ਜਾਗੇ। ਜਦੋਂ ਸਾਡੀ ਅੰਦਰ ਦੀ ਬਿਰਤੀ ਗੁਰੂ ਦੇ ਚਰਨ ਨਾਲ ਜੁੜਦੀ ਹੈ, ਗੁਰੂ ਕੋਲੋਂ ਗਿਆਨ ਲੈਂਦੀ ਹੈ, ਸੋਝੀ ਲੈਂਦੀ ਹੈ, ਤੇ ਮਨ 'ਚ ਜਾਗਰੂਕਤੀ ਆਉਂਦੀ ਹੈ। ਹੁਣ ਗੁਰੂ ਜੀ ਮਨ ਨੂੰ ਕਹਿੰਦੇ, ਕਹਿੰਦੇ ਜਨਮ ਜਨਮ ਕਾ ਸੋਇਆ, ਜਾਗ। ਕਹਿੰਦੇ ਮਨਾ ਤੈਨੂੰ ਤਾਂ ਜਨਮਾਂ ਜਨਮ ਬਤੀਤ ਹੋ ਗਏ, ਯੁਗਾ ਯੁਗ ਬਤੀਤ ਹੋ ਗਏ ਸੁੱਤੇ ਪਏ ਤੂੰ, ਤੂੰ ਜਾਗੇ ਨੀ ਅਜੇ ਤੱਕ। ਇਸ ਸਰੀਰ ਚ ਕੀ ਲੈਣਾ ਹੈ? ਜਾਗਣਾ ਹੈ। ਤੇ ਇੱਕ ਗੱਲ ਜ਼ਿੰਦਗੀ ਚ ਪੱਲੇ ਬੰਨਿਓ, ਕੁਛ ਬੰਦਾ ਸੁੱਤਾ ਹੋਵੇ ਉਹਨੂੰ ਨੀਂਦ ਚੋਂ ਜਗਾਉਣਾ ਹੋਵੇ, ਨੀਂਦ ਚੋਂ ਜਗਾਉਣਾ ਹੋਵੇ ਤੇ ਕਿਹਦੀ ਲੋੜ ਪੈਂਦੀ ਹੈ? ਕਿਸੇ ਜਾਗਦੇ ਦੀ ਲੋੜ ਪੈਂਦੀ ਹੈ। ਕਿਸੇ ਨੂੰ ਜਗਾਉਣਾ ਹੋਵੇ ਤਾਂ ਜਾਗਦਾ ਹੀ ਜਗਾਉਂਦਾ ਨਾ, ਲਾਗੇ ਕੋਈ ਸੁੱਤਾ ਹੋਰ ਸੁੱਤਾ ਸੁੱਤੇ ਨੂੰ ਜਗਾ ਨਹੀਂ ਸਕਦਾ। ਜਾਗ ਸੁੱਤੇ ਨੂੰ ਜਗਾਉਣ ਲਈ ਜਾਗਦਾ ਚਾਹੀਦਾ, ਇਹ ਮਨ ਸੁੱਤਾ ਹੈ ਇਹਨੂੰ ਜਗਾਉਣ ਲਈ ਗੁਰੂ ਦਾ ਸਹਾਰਾ ਚਾਹੀਦਾ ਹੈ, ਉਹ ਰੱਬ ਦਾ ਪਿਆਰਾ ਚਾਹੀਦਾ ਜਿਹੜਾ ਇਹਨੂੰ ਜਗਾਵੇ, ਹੋਰ ਇਹਨੂੰ ਕੋਈ ਨਹੀਂ ਜਗਾ ਸਕਦਾ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ ਜ਼ਰਾ, ਮਨ ਜਾਗਿਆ ਤਾਂ ਹੈ ਹੀ ਨਹੀਂ। ਕਿੱਦਾਂ? ਗੁਰਬਾਣੀ ਵਿੱਚੋਂ ਮਨ ਨੇ ਪੜਿਆ, ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਪੜਿਆ ਸਾਰਿਆਂ ਨੇ ਪੜਿਆ, ਤਕੜੀ ਗੱਲ ਕੀਤੀ। ਪਰ ਵਿਚਾਰ ਕਰਨਾ ਮਨ ਚ ਸਹਿਜ ਨਹੀਂ ਆਇਆ, ਮਨ ਚ ਸਹਿਜ ਨਹੀਂ ਆਇਆ, ਮਨ ਡੋਲੋਂ ਹਟਿਆ ਨਹੀਂ। ਮਨ ਅੱਜ ਵੀ ਟੁੱਟੀ ਜਾਂਦਾ, ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਪਤਾ ਨਹੀਂ ਕੀ ਹੋ ਗਿਆ। ਕਿਉਂ? ਗੁਰਬਾਣੀ ਚੋਂ ਪੜਿਆ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਪਰ ਸਦਕੇ ਜਾਮਾ ਸਿਰਫ ਪੜਿਆ ਹੀ ਆ, ਮਨ ਤੱਕ ਨਹੀਂ ਪਹੁੰਚਿਆ, ਮਨ ਤੱਕ ਬੋਲ ਨਹੀਂ ਪਹੁੰਚਿਆ। ਜੇ ਮਨ ਤੱਕ ਬੋਲ ਪਹੁੰਚ ਜਾਂਦਾ, ਜੇ ਮਨ ਤੱਕ ਬੋਲ ਪਹੁੰਚ ਜਾਂਦਾ, ਇਸ ਗੱਲ ਨੂੰ ਮਨ ਅਗਰ ਸੁਣ ਲੈਂਦਾ ਤੇ ਗੁਰੂ ਪਿਆਰਿਓ ਬਿਰਤੀ ਹੋਰ ਹੋਣੀ ਸੀ। ਜੇ ਮਨ ਸੁਣ ਲੈਂਦਾ ਨਾ ਇਸ ਗੱਲ ਨੂੰ, ਤੇ ਸ਼ਾਇਦ ਮਨ ਮੰਨ ਜਾਂਦਾ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਕਹਿੰਦੇ ਦੋਨੋਂ ਬਰਾਬਰ ਜਾਣਿਆ ਕਰ, ਮਨ ਨੇ ਜਾਣੇ ਹੀ ਨਹੀਂ, ਮਨ ਮੰਨੇ ਹੀ ਨਹੀਂ। ਕਾਰਨ ਕੀ? ਕਿ ਗੁਰਬਾਣੀ ਸਰੀਰ ਨੇ ਪੜ੍ਹੀ ਹੈ, ਮਨ ਨੇ ਸੁਣਨੀ ਸੀ। ਸਰੀਰ ਬੈਠਾ ਸੀ ਤੇ ਮਨ ਭੱਜਾ ਫਿਰਦਾ ਸੀ, ਸਰੀਰ ਬਾਣੀ ਬਹਿ ਕੇ ਪੜ੍ਹਦਾ ਪਿਆ ਸੀ, ਮਨ ਭੱਜਾ ਫਿਰਦਾ ਸੀ, ਉਲਟੀ ਗੰਗਾ ਬਹਿ ਗਈ। ਜਿਹਨੇ ਭੱਜ ਨੱਠ ਕਰਨੀ ਸੀ ਉਹ ਬਹਿ ਗਿਆ, ਜਿਹਨੇ ਬਹਿਣਾ ਸੀ ਉਹ ਭੱਜ ਨੱਠ ਕਰਨ ਲੱਗ ਪਿਆ। ਇਸ ਕਰਕੇ ਮਨ ਤੱਕ ਗੱਲ ਨਹੀਂ ਪਹੁੰਚੀ, ਮਨ ਨੇ ਸੁਣਿਆ ਹੀ ਨਹੀਂ। ਆਪ ਜੀ ਵਿਚਾਰ ਕਰਨਾ, ਕਈ ਵਾਰੀ ਸੱਜਣ ਆਪ ਜੀ ਨਾਲ ਵੀ ਘਟਨਾ ਘਟਦੀ ਹੋਵੇਗੀ, ਪਾਠ ਕਰਦਾ ਗੁਰਬਾਣੀ ਪੜ੍ਹਦਾ ਇਨਸਾਨ, ਗੁਰਬਾਣੀ ਪੜ੍ਹਦਾ ਪਾਠ ਕਰਦਾ, ਬੜੀ ਵਾਰੀ ਕਹਿ ਦਿੰਦਾ ਭਾਈ ਮੈਂ ਸੁਖਮਨੀ ਸਾਹਿਬ ਦਾ ਪਾਠ ਦੋ ਕਰ ਲੈਂਦਾ। ਕਈ ਸੱਜਣ ਮਿਲਣਗੇ ਨਿਤਨੇਮ ਚਾਰ ਚਾਰ ਕਰ ਲੈਂਦੇ, ਪਰ ਸਦਕੇ ਜਾਵਾਂ ਜਦੋਂ ਕੋਈ ਰੱਬ ਦਾ ਪਿਆਰਾ ਪੰਕਤੀ ਖੋਲਣ ਲੱਗਦਾ ਨਾ, ਤਾਂ ਕੀ ਕਹਿੰਦੇ ਆ ਵੀ ਆਹ ਤੇ ਪੰਕਤੀ ਕਦੀ ਸੁਣੀ ਨਹੀਂ, ਆਹ ਤੇ ਪੰਕਤੀ ਕਦੀ ਸੁਣੀ ਨਹੀਂ। ਤੇ ਭਾਈ ਇਹਨੇ ਕੋਈ ਕੋਲੋਂ ਥੋੜ੍ਹੀ ਬੋਲੀ ਹੈ, ਇਹਨੇ ਨਿਤਨੇਮ ਚੋਂ ਬੋਲੀ ਹੈ, ਇਹਨੇ ਸੁਖਮਨੀ ਸਾਹਿਬ ਦੇ ਪਾਠ ਚੋਂ ਬੋਲੀ, ਇਹਨੇ ਗੁਰੂ ਗ੍ਰੰਥ ਸਾਹਿਬ ਚੋਂ ਬੋਲੀ ਹੈ। ਔਰ ਪਤਾ ਗੱਲ ਕੀ ਹੈ? ਸਿਰਫ ਫਰਕ ਇੰਨਾ ਹੈ ਕਿ ਤਨ ਕਰਕੇ ਪੜ੍ਹੀ ਹੈ, ਮਨ ਕਰਕੇ ਨਹੀਂ ਪੜ੍ਹੀ। ਤਨ ਕਰਕੇ ਪੜ੍ਹੀ ਹੈ, ਮਨ ਕਰਕੇ ਨਹੀਂ ਪੜ੍ਹੀ। ਤਨ ਵਿਚਾਰਾ ਪੜ੍ਹਦਾ ਰਿਹਾ ਤੇ ਜਿਹਨੇ ਸੁਣਨਾ ਸੀ, ਜਿਹਨੇ ਯਾਦ ਰੱਖਣਾ ਸੀ, ਉਹਨੇ ਵਿਚਾਰੇ ਨੇ ਸੁਣੀ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਵੀ ਇਹ ਪੰਕਤੀ ਵੀ ਹੈਗੀ ਵਿੱਚ। ਕਈ ਵਾਰੀ ਆਪ ਜੀ ਵਿਚਾਰ ਕਰਿਓ, ਗੁਰਬਾਣੀ ਪੜ੍ਹ ਜਾਂਦਾ, ਸਹਿਜ ਪਾਠ ਦਾ ਭੋਗ ਪਾ ਜਾਂਦਾ, ਤੇ ਜਦੋਂ ਕੋਈ ਕਹਿ ਦੇਵੇ ਨਾ ਉਹਨੂੰ ਕਿ 39 ਅੰਗ ਤੇ ਪੜ੍ਹਿਆ, ਭਾਈ ਸਾਹਿਬ ਕਹਿੰਦਾ ਕੀ ਲਿਖਿਆ? ਕਹਿੰਦੇ 39 ਅੰਗ ਤੇ ਲਿਖਿਆ ਪੜ੍ਹਿਆ ਮੈਲ ਨਾ ਉਤਰੇ ਪੁੱਛ ਹੋ ਗਿਆ ਨੀਆਂ ਜਾਏ। ਅੱਗੋਂ ਹੱਸ ਕੇ ਕਹਿੰਦਾ ਜੀ ਇੱਥੇ ਪੰਕਤੀ ਕਿਤੇ ਸੀ ਗੌਰੀ ਨਹੀਂ ਕੀਤੀ, ਪੜ੍ਹਿਆ ਮੈਲ ਨਾ ਉਤਰੇ। ਇਹਨੀ ਕਿ ਗੁਰਬਾਣੀ ਪੜ੍ਹਦੀ ਨਹੀਂ ਹੈ, ਪੜ੍ਹਨੀ ਹੈ। ਪਰ ਗੁਰੂ ਸਾਹਿਬਣ ਕਹਿੰਦੇ ਜੇ ਤੂੰ ਪੜ੍ਹੀ ਹੈ ਤੇ ਵਿਚਾਰ ਨਹੀਂ ਨਾ ਕੀਤੀ ਤੇ ਇੱਥੇ ਅਮਲ ਨਹੀਂ ਕੀਤਾ, ਤੇ ਐਵੇਂ ਭੁਲੇਖੇ 'ਚ ਨਾ ਪੈ ਜੀ। ਇਕੱਲੀ ਪੜ੍ਹਨ ਨਾਲ ਮਨ ਦੀ ਮੈਲ ਨਹੀਂ ਜਾਣੀ, ਇਕੱਲੀ ਪੜ੍ਹਨ ਦੇ ਨਾਲ ਮਨ ਦੀ ਮੈਲ ਨਹੀਂ ਜਾਣੀ। ਜੇ ਤੇ ਇਹ ਜੋ ਪੜ੍ਹਿਆ ਉਹ ਤੇ ਅਮਲ ਨਹੀਂ ਕੀਤਾ, ਤੇਰੇ ਮਨ ਨੇ ਸਵੀਕਾਰ ਨਹੀਂ ਕੀਤਾ ਵੀ ਜੋ ਗੁਰੂ ਜੀ ਕਹਿੰਦੇ ਸੱਚ ਆ, ਕਹਿੰਦੇ ਫਿਰ ਮਨ ਦੀ ਮੈਲ ਨਹੀਂ ਜਾਣੀ। ਹਰ ਇੱਕ ਚੀਜ਼ ਨੂੰ ਸਮਝਿਆ ਕਰੋ ਬੜੇ ਧਿਆਨ ਦੇ ਨਾਲ। ਹੁਣ ਕੀ ਕਹਿੰਦੇ ਗੁਰੂ ਸਾਹਿਬ? ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਪੜ੍ਹਿਆ ਹੀ ਹੈ ਨਾ, ਪੜ੍ਹਿਆ ਹੀ ਹੈ, ਮਨ ਨੇ ਸਵੀਕਾਰ ਕੀਤਾ। ਕੋਈ ਮਾੜੀ ਜਿਹੀ ਗੱਲ ਕਹਿ ਦੇਵੇ, ਕੋਈ ਮਾੜੀ ਜਿਹੀ ਗੁਰੂ ਘਰ ਆਉਂਦਿਆਂ ਵੀ ਕਿਤੇ ਸੇਵਾ ਕਰਦਿਆਂ ਕਰਦਿਆਂ ਕੋਈ ਗੱਲ ਕਹਿ ਦੇਵੇ ਤੇ ਅਸੀਂ ਤਜਰਬਾ ਕਰਕੇ ਦੇਖਿਆ ਦੂਜੀ ਵੀ ਵੜਿਆ ਹੀ ਨਹੀਂ, ਪੁੱਛਿਆ ਭਾਈ ਸਾਹਿਬ ਕੀ ਗੱਲ ਹੋ ਗਈ ਤੁਸੀਂ ਗੁਰਦੁਆਰੇ ਨਹੀਂ ਆਏ? ਕਹਿੰਦੇ ਜੀ ਦਿਲ ਟੁੱਟ ਗਿਆ। ਕਿਹੜੀ ਗੱਲੋਂ? ਕਹਿੰਦਾ ਜੀ ਉਸ ਦਿਨ ਸੇਵਾਦਾਰ ਨੇ ਮੇਰੀ ਬੇਇੱਜ਼ਤੀ ਕਰਤੀ। ਕੀ ਗੱਲ ਹੋ ਗਈ? ਕਹਿੰਦਾ ਗੱਲ ਕੀ ਹੋਣੀ ਆ, ਮੈਂ ਦਾਲ ਵਰਤਾਉਣ ਲੱਗਾ ਸੀ, ਬਾਲਟੀ ਫੜੀ ਮੈਂ ਦਾਲ ਵਰਤਾਉਣ ਲੱਗਾ, ਮੈਨੂੰ ਥੋੜ੍ਹੀ ਪਤਾ ਸੀ ਵੀ ਜਿਹੜੇ ਬਾਕੀ ਵਰਤਾਉਣ ਡੈਣ ਨੇ ਉਹ ਵੀ ਦਾਲ ਹੀ ਵਰਤਾਉਣ ਡੈਣ ਨੇ। ਮੈਨੂੰ ਕਹਿੰਦਾ ਓਏ ਤੈਨੂੰ ਦਿਸਦਾ ਨਹੀਂ ਸਾਰੇ ਦਾਲ ਹੀ ਲੈ ਤੁਰੇ ਹੋ, ਇੱਕ ਸਬਜ਼ੀ ਵੀ ਲੈ ਕੇ ਜਾਓ। ਮੈਂ ਕਿਹਾ ਫਿਰ? ਕਹਿੰਦਾ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ, ਮੈਂ ਦੂਜੀ ਰੀ ਗਿਆ ਹੀ ਨਹੀਂ। ਸੱਚ ਜੇ ਹੁੰਦਾ ਜੇ ਤੁਹਾਡੇ ਨਾਲ ਵੀ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ, ਮੈਂ ਦੂਜੀ ਰੀ ਗਿਆ ਹੀ ਨਹੀਂ। ਭਾਈ ਜੇ ਇੱਕ ਰੱਬ ਦੇ ਪਿਆਰੇ ਨੇ ਤੈਨੂੰ ਆਵਾਜ਼ ਮਾਰ ਕੇ ਕਿਹਾ ਇੰਨੇ ਪਿਆਰ ਨਾਲ ਕਿ ਭਾਈ ਸਿੰਘਾ ਸਾਰੇ ਦਾਲ ਲੈ ਤੁਰੇ ਹੋ, ਇੱਕ ਸਬਜ਼ੀ ਲੈ ਤੁਰੋ, ਤੇ ਤੂੰ ਬੜੇ ਪਿਆਰ ਨਾਲ ਕਹੋ ਵੀ ਭਾਈ ਸਾਹਿਬ ਦੱਸੋ ਸਬਜ਼ੀ ਕਾਹਦੇ 'ਚ ਆ, ਮੈਂ ਸਬਜ਼ੀ ਲੈ ਜਾਂਦਾ ਹੈਂ, ਅਤੇ ਤੂੰ ਅੱਗੋਂ ਗੁੱਸਾ ਕਰਕੇ ਬਹਿ ਗਿਆ, ਇਹਦਾ ਮਤਲਬ ਤੂੰ ਗੁਰਬਾਣੀ ਸੁਣੀ ਨਹੀਂ ਹੈ। ਔਰ ਮਾਣ ਅਪਮਾਨਾ, ਕੋਈ ਤੇਰੀ ਇੱਜ਼ਤ ਕਰੇ, ਕੋਈ ਤੇਰੀ ਬੇਇੱਜ਼ਤੀ ਕਰੇ, ਇਹਨੂੰ ਬਰਾਬਰ ਮੰਨ ਕੇ ਵੇਖ ਭਲਾ, ਫਿਰ ਸਹਿਜ ਪੈਦਾ ਹੋਊਗਾ, ਉਪਜੇ ਸਹਿਜ। ਧਿਆਨ ਦਿਆ ਕਰੋ, ਗਿਆਨ ਮਤ ਜਾਗੇ। ਕਹਿੰਦਾ ਜਦੋਂ ਗੁਰੂ ਦੇ ਸ਼ਬਦ ਦੀ, ਗੁਰੂ ਦੀ ਮਤ ਜਿਹੜੀ ਸਾਡੇ ਅੰਦਰ ਟਿਕਦੀ ਹੈ, ਉਹਦੇ ਟਿਕਣ ਦੇ ਨਾਲ ਜਾਗਰੂਕੀ ਆਉਂਦੀ ਆ, ਮਨ ਜਾਗਦਾ ਹੈ, ਅਤੇ ਜਦੋਂ ਜਾਗਦਾ ਫਿਰ ਮਨ ਨੂੰ ਸੋਝੀ ਆਉਂਦੀ ਆ ਵੀ ਮਨਾ ਟਿਕ ਜਾ ਕਿਤਾਬ ਤੇ। ਹੁਣ ਕਹਿੰਦਾ ਕਿਵੇਂ ਟਿਕਾਂ, ਧਿਆਨ ਨਾਲ ਪੜਿਆ ਕਰੋ 220 ਅੰਗ ਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਮਨ ਨੂੰ ਕਹਿੰਦੇ, ਕਹਿੰਦੇ ਉਹ ਮੇਰੀ ਗੱਲ ਸੁਣ ਇੱਧਰ। ਕਹਿੰਦਾ ਦੱਸੋ, ਕਹਿੰਦੇ ਇਨਮੇ ਕੱਚ ਤੇਰੋ ਰੇ ਨਾਹਨ, ਇਨਮੇ ਕੱਚ ਤੇਰੋ ਰੇ ਨਾਹਨ। ਦੇਖੋ ਸੋਚ ਵਿਚਾਰੀ, ਆਂਦਾ ਜਿੰਨਾ ਮਗਰ ਭੱਜਾ ਫਿਰਦਾ, ਰਾਤ ਦਿਨ ਧੱਕੇ ਖਾਂਦਾ ਫਿਰਦਾ, ਇਹਨਾਂ 'ਚ ਕੋਈ ਵੀ ਤੇਰਾ ਨਹੀਂ ਹੈ, ਕੁਝ ਵੀ ਚੀਜ਼ ਤੇਰੀ ਨਹੀਂ, ਕੋਈ ਪਦਾਰਥ ਤੇਰਾ ਨਹੀਂ, ਕੋਈ ਰਿਸ਼ਤੇਦਾਰ ਤੇਰਾ ਨਹੀਂ, ਕੋਈ ਭੈਣ ਭਰਾ ਤੇਰਾ ਨਹੀਂ। ਕਹਿੰਦੇ ਇਨਮੇ ਕੱਚ ਤੇਰੋ ਰੇ ਨਾਹਨ। ਦੇਖੋ ਸੋਚ ਵਿਚਾਰੀ, ਕਹਿੰਦਾ ਸੋਚ ਪਹਿਲਾਂ ਤੇ ਵਿਚਾਰ ਕਰ ਭਲਾ, ਮਰ ਜਾਤੀ ਕੋਈ ਚੀਜ਼ ਹੈ ਤੇਰੀ, ਨਹੀਂ ਨਾ ਮਨ ਮੰਨਿਆ। ਇਸ ਕਰਕੇ ਮਨ ਡੋਲਣੋਂ ਨਹੀਂ ਹਟਿਆ, ਕਿਉਂਕਿ ਮਨ ਸਹਿਜ 'ਚ ਨਹੀਂ ਆਇਆ, ਗੁਰੂ ਦੀ ਮੱਤ ਨਹੀਂ ਲਈ, ਪੜਿਆ ਗੁਰੂ ਦੀ ਮੱਤ ਨਹੀਂ ਲਈ। ਹੁਣ ਗੁਰੂ ਸਾਹਿਬ ਬਣ ਕੀ ਕਹਿੰਦੇ, ਕਹਿੰਦਾ ਜੇ ਗੁਰੂ ਦੀ ਮੱਤ ਲੈ ਲੈਣਾ ਅੰਦਰ ਸਹਿਜ ਪੈਦਾ ਹੋਊਗਾ, ਜੇ ਗੁਰੂ ਦੀ ਮੱਤ ਲੈ ਲੈਣਾ ਅੰਦਰ ਸਹਿਜ ਪੈਦਾ ਹੋਊਗਾ, ਮਨ ਡੋਲਣੋਂ ਹਟ ਜਾਊਗਾ, ਮਨ ਕਹਿਣ ਲੱਗ ਪਊਗਾ ਜੋ ਤੇ ਸੁਭਾਵੇ ਨਾਨਕਾ, ਸਹੀ ਗੱਲ ਚੰਗੀ। ਹੁਣ ਬੱਲੇ ਬੰਨਿਓ, ਘਰ 'ਚ ਕੋਈ ਮਰਗ ਹੋ ਗਈ, ਤਾਹਾਂ ਮਾਰਨ ਡਿਆ, ਰੋਣ ਡਿਆ, ਕਿਸੇ ਨੂੰ ਚੁੱਪ ਨਹੀਂ ਕਰਨ ਦਿੰਦਾ, ਮੈਂ ਜਾਊਂਗਾ ਕੀ, ਮੈਂ ਕਰੂੰਗਾ ਕੀ, ਮਈਏ ਮੋਹ, ਜਿਹੜਾ ਆਉਂਦਾ ਉਹਨੂੰ ਪੰਕਤੀ ਸੁਣਾਉਂਦਾ ਜੋ ਤੁਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਪਰਮਾਤਮਾ ਨੇ ਕਰਨਾ ਸੀ ਚੰਗਾ ਕੀਤਾ, ਪਰ ਮੰਨਦਾ ਨਹੀਂ, ਮੰਨਦਾ ਨਹੀਂ। ਕਿਹੜੀ ਗੱਲੋਂ, ਵੀ ਮੂੰਹ ਤੋਂ ਬਾਹਰ ਕੱਢੀ ਜਾਂਦਾ ਲਫ਼ਜ਼ ਨੂੰ, ਉਹ ਮੂੰਹ ਤੋਂ ਗਾਇਆ ਅੰਦਰ ਨਹੀਂ ਜਾਂਦਾ, ਮਨ ਤੱਕ ਨਹੀਂ ਪਹੁੰਚਦਾ, ਮਨ ਆਪਣਾ ਕੰਮ ਕਰੀ ਜਾਂਦਾ, ਤਨ ਆਪਣਾ ਕੰਮ ਕਰੀ ਜਾਂਦਾ। ਇਹਨੂੰ ਕਹਿੰਦੇ ਫੜਫੜ ਗੱਡੀ ਲੱਦੀ ਹੈ, ਪੰਡਾ ਬੰਨੀ ਹੈ। ਹੁਣ ਦੇਖੋ ਧਿਆਨ ਦਾ, ਗੁਰੂ ਸਾਹਿਬ ਕਹਿੰਦੇ, ਕਹਿੰਦੇ ਜੇ ਤੈਨੂੰ ਗੁਰੂ ਦੀ ਮੱਤ ਆ ਜਾਵੇ, ਜੇ ਤੈਨੂੰ ਗੁਰੂ ਦੀ ਮੱਤ ਆ ਜਾਵੇ, ਗੁਰੂ ਦਾ ਸੁਭਾਅ ਤੇਰੇ 'ਚ ਟਿਕ ਜਾਵੇ, ਤੇਰੇ 'ਚ ਸਹਿਜ ਅਵਸਥਾ ਆ ਜਾਏਗੀ, ਆਤਮਿਕ ਅਡੋਲਤਾ ਬਣ ਜਾਏਗੀ, ਫਿਰ ਗੁਰੂ ਕਿਰਪਾ ਕਰੂਗਾ। ਹੁਣ ਆਪਾਂ ਕਹਿੰਦੇ ਨਾ, ਸਾਡੇ 'ਤੇ ਗੁਰੂ ਕਿਰਪਾ ਨਹੀਂ ਕਰਦੇ, ਕਹਿੰਦੇ ਆਪਾਂ ਸਾਰੇ ਕਹਿੰਦੇ, ਬੜੇ ਮੱਥੇ ਟੇਕੇ, ਬੜੇ ਪਾਠ ਕੀਤੇ, ਸਾਡੇ 'ਤੇ ਕੋਈ ਕਿਰਪਾ ਨਹੀਂ ਹੋਈ। ਉਹ ਭੋਲਿਓ, ਕਿਰਪਾ ਲੈਣ ਲਈ, ਜਿਹਦੇ ਕੋਲ ਕਿਰਪਾ ਲੈਣੀ ਹੈ ਨਾ, ਉਹਦਾ ਸੰਗ ਕਰਨਾ ਪੈਂਦਾ, ਉਹਦੇ ਲਾਗੇ ਬਹਿਣਾ ਪੈਂਦਾ। ਜਿੰਨਾ ਚਿਰ ਉਹਦੇ ਲਾਗੇ ਨਹੀਂ, ਕਿਰਪਾ ਕਿੱਥੋਂ ਕਰ ਦੇਵੇ, ਕਿੱਥੋਂ ਦਾਤ ਤੁਹਾਨੂੰ ਦੇ ਦੇਵੇ। ਸਾਨੂੰ ਗੁਰੂ ਨਾਲ ਜੁੜਨਾ ਪੈਂਦਾ, ਗੁਰੂ ਨਾਲ ਨਾਤਾ ਜੋੜਨਾ ਪੈਂਦਾ, ਫਿਰ ਗੁਰੂ ਕਿਰਪਾ ਕਰਦੇ ਆ। ਪੜ੍ਹਿਓ ਪੰਕਤੀ ਅਗਲੀ, ਭਗਤ ਕਬੀਰ ਸਾਹਿਬ ਕੀ ਕਹਿੰਦੇ, ਕਹਿੰਦੇ ਗੁਰਪ੍ਰਸਾਦ ਅੰਤਰ ਲਿਵ ਲਾਗੇ। ਕਹਿੰਦਾ ਜੇ ਕਿਤੇ ਮਨ ਟਿਕ ਜਾਵੇ ਗੁਰੂ ਦੀ ਬਾਣੀ ਦੇ ਮੁਤਾਬਕ, ਤੇ ਗੁਰੂ ਦੀ ਮੱਤ ਹਾਸਲ ਕਰ ਲਵੇ ਮਨ, ਤੇ ਮਨ 'ਚ ਸਹਿਜ ਆ ਜਾਵੇ, ਆਤਮਿਕ ਅਡੋਲਤਾ ਬਣ ਜਾਵੇ, ਡੋਲੋਂ ਹਟ ਜਾਵੇ, ਤੇ ਕਬੀਰ ਸਾਹਿਬ ਕਹਿੰਦੇ, ਕਹਿੰਦੇ ਗੁਰਪ੍ਰਸਾਦ ਕਹਿੰਦੇ ਫਿਰ ਗੁਰੂ ਕਿਰਪਾ ਕਰਦਾ। ਕੈਸੀ ਕਿਰਪਾ ਕਰਦਾ? ਕਹਿੰਦੇ ਅੰਤਰ ਲਿਵ ਲਾਗੇ। ਕਹਿੰਦੇ ਫਿਰ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋਣ ਲੱਗ ਪੈਂਦਾ, ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋਣ ਲੱਗ ਪੈਂਦਾ ਹੈ, ਅੰਦਰ ਦੀ ਬਿਰਤੀ ਜੁੜਨ ਲੱਗ ਪੈਂਦੀ ਹੈ। ਹੁਣ ਵਿਚਾਰ ਕਰਕੇ ਦੇਖਣਾ ਜ਼ਰਾ, ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਬਾਣੀ ਦੇ ਆਪਾਂ ਸਾਰੇ ਪੜ੍ਹਦੇ, ਬਾਣੀ ਦੇ ਆਪਾਂ ਸਾਰੇ ਪੜ੍ਹਦੇ। ਹੁਣ ਆਪਾਂ ਗੁਰੂ ਦੀ ਕਿਰਪਾ ਤੇ ਲੈਣਾ ਚਾਹੁੰਦੇ ਹਾਂ, ਪਰ ਗੁਰੂ ਦੀ ਕਿਰਪਾ ਹੁੰਦੀ ਨਹੀਂ ਹੈ। ਕਾਰਨ ਕੀ ਹੈ? ਆਪ ਜੀ 917 ਅੰਗ ਤੇ ਪੜ੍ਹਿਓ, ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਭਾਈ ਤੇਰੇ ਕਿਰਪਾ ਪਤਾ ਕਿਉਂ ਨਹੀਂ ਹੁੰਦੀ? ਕਹਿੰਦਾ ਜੀ ਮੈਨੂੰ ਪਤਾ ਨਹੀਂ, ਮੈਂ ਤੇ ਬਥੇਰਾ ਗੁਰੂ ਘਰ ਜਾਂਦਾ, ਮੈਂ ਬਥੇਰਾ ਪਾਠ ਕਰਦਾ, ਪਰ ਮੇਰੇ ਤੇ ਕਿਰਪਾ ਨਹੀਂ ਹੁੰਦੀ। ਤੇ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਮੇਰਿਆ ਮਨਾ ਗੱਲ ਸੁਣ ਬਈ, ਕਹਿੰਦਾ ਦੱਸੋ, ਕਹਿੰਦੇ ਤੂੰ ਸਦਾ ਰਹੋ ਹਰ ਨਾਲੇ, ਕਹਿੰਦਾ ਤੂੰ ਪਰਮਾਤਮਾ ਦੇ ਨਾਲ ਜੁੜ ਕੇ ਰਿਹਾ ਕਰ, ਤੂੰ ਸੰਸਾਰ ਨਾਲ ਜੁੜ ਕੇ ਰਹਿੰਦਾ, ਪਦਾਰਥਾਂ ਨਾਲ ਜੁੜ ਕੇ ਰਹਿੰਦਾ ਹੈ, ਝੂਠੇ ਸੰਸਾਰ ਦੇ ਮੋਹ 'ਚ ਫਸਿਆ ਰਹਿੰਦਾ, ਤੂੰ ਪਰਮਾਤਮਾ ਨਾਲ ਨਹੀਂ ਜੁੜਦਾ। ਕਹਿੰਦਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰੀ ਦੇ ਨਾਲ ਰਹੋ। ਹਰੀ ਦੇ ਨਾਲ ਰਹਿਣਾ ਕੀ ਹੈ? ਸੁੱਤ ਸ਼ਬਦ ਦਾ ਮਿਲਾਪ ਰੱਖ, ਨਾਮ ਸਿਮਰਨ ਕਰਦਾ ਰਿਹਾ ਕਰ, ਨਾਮ ਸਿਮਰਨ ਕਰਦਾ ਰਿਹਾ ਕਰ, ਇਹ ਹੈ ਪਰਮਾਤਮਾ ਦੇ ਨਾਲ ਜੁੜ ਕੇ ਰਹਿਣਾ। ਕਹਿੰਦੇ ਨਾਮ ਸਿਮਰਨ ਕਰਦਾ ਕਰ, ਸ਼ਬਦ ਦੀ ਆਰਾਧਨਾ ਕਰਦਾ ਰਿਹਾ ਕਰ। ਆਪਾਂ ਕਰਦੇ, ਆਪਾਂ ਨਹੀਂ ਕਰਦੇ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਆਪਾਂ ਇਸ ਪਾਸੇ ਨਹੀਂ ਜਾਂਦੇ। ਤੇ ਗੁਰੂ ਸਾਹਿਬ ਕੀ ਕਹਿਣ ਲੱਗਦੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕਹਿੰਦਾ ਵੀ ਤੂੰ ਹਰੀ ਦੇ ਨਾਲ ਰਿਹਾ ਕਰ, ਸ਼ਬਦ ਨਾਲ ਜੁੜ ਕੇ ਵੇਖ ਲੈ, 24 ਘੰਟੇ ਸ਼ਬਦ ਨਾਲ ਜੁੜ ਕੇ ਰਹੋ, ਵਾਹਿਗੁਰੂ 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 ਅੰਦਰ ਉਚਾਰਨ ਕਰੀ ਜਾ, ਸੁੱਤ ਸ਼ਬਦ ਦਾ ਮਿਲਾਪ ਕਰਕੇ ਰੱਖ। ਕਹਿੰਦਾ ਕਿਉਂ? ਕਹਿੰਦਾ ਦੁੱਖ ਸਭ ਵਿਸਾਰਨਾ, ਕਹਿੰਦਾ ਸਾਰੇ ਦੁੱਖ ਭੁੱਲ ਜਾਣਗੇ। ਵਿਸਾਰਨਾ ਕਿਹਨੂੰ ਕਹਿੰਦੇ? ਭੁੱਲਣਾ। ਕਹਿੰਦਾ ਜਿੱਦਣ ਤੇਰੀ ਸੁੱਤ ਸ਼ਬਦ ਦਾ ਮਿਲਾਪ ਹੋਣ ਲੱਗ ਪਿਆ, ਤੇਰੀ ਸੁੱਤ ਹਮੇਸ਼ਾ ਪਰਮਾਤਮਾ ਦੇ ਨਾਮ ਨਾਲ ਜੁੜੀ ਰਹਿਣ ਲੱਗ ਪਈ, ਸਭ ਤੋਂ ਵੱਡੀ ਤੈਨੂੰ ਦਾਤ ਮਿਲੂਗੀ, ਦੁੱਖ ਸਭ ਵਿਸਾਰਨਾ, ਸਾਰੇ ਦੁੱਖ ਭੁੱਲ ਜਾਏਗਾ। ਹੁਣ ਆਪਾਂ ਦੁੱਖ ਚੇਤੇ ਨੇ, ਕਿਹੜੀ ਗੱਲੋਂ? ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ। ਕਹਿੰਦੇ ਦੁੱਖ ਸਭ ਵਿਸਾਰਨਾ, ਹੁਣ ਆਪਾਂ ਕਹਿੰਦੇ ਹਾਂ ਇਹ ਪਰਮਾਤਮਾ ਕਿਰਪਾ ਨਹੀਂ ਕਰਦੇ, ਪਰਮਾਤਮਾ ਸਹਾਇਤਾ ਨਹੀਂ ਕਰਦੇ, ਪਹਿਲ ਕਿਹਦੀ ਹੈ? ਪਹਿਲ ਸਾਡੀ ਹੈ। ਕਹਿੰਦੇ ਮਨਾ ਤੂੰ ਪਰਮਾਤਮਾ ਜੁੜ ਕੇ ਰਹੋ, ਪਰਮਾਤਮਾ ਦੇ ਸ਼ਬਦ ਨਾਲ ਜੁੜ ਕੇ ਰਹੋ, ਫਿਰ ਅਗਲਾ ਕੰਮ ਦੇਖ ਲੈ। ਕਹਿੰਦੇ ਪਾਤਸ਼ਾਹ ਕੀ ਕੰਮ ਦੇਖ ਲੈ? ਕਹਿੰਦੇ ਅਗਲਾ ਕੰਮ ਦੇਖ ਲੈ। ਕਹਿੰਦਾ ਕੀ? ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਨਾ। ਹੁਣ ਦੇਖਿਓ ਅੰਗੀਕਾਰ ਉਹ ਕਰੇ ਤੇਰਾ, ਕਹਿੰਦਾ ਪਰਮਾਤਮਾ ਤੇਰੇ ਅੰਗ ਸੰਗ ਰਹੂਗਾ, ਪਰ ਕਦੋਂ? ਜਦੋਂ ਤੂੰ ਪਰਮਾਤਮਾ ਦੇ ਨਾਲ ਜੁੜੇਗਾ, ਜਦੋਂ ਸ਼ਬਦ ਨਾਲ ਜੁੜ ਕੇ ਰਹੇਗਾ। ਹੁਣ ਤੂੰ ਸ਼ਬਦ ਨਾਲ ਜੁੜਦਾ ਨਹੀਂ ਹੈ, ਤੂੰ ਪਰਮਾਤਮਾ ਦੇ ਨਾਲ ਰਹਿੰਦਾ ਨਹੀਂ ਹੈ, ਤੇ ਤੂੰ ਕਹਿੰਦਾ ਪਰਮਾਤਮਾ ਕਿਰਪਾ ਨਹੀਂ ਕਰਦਾ। ਹੁਣ ਕਸੂਰ ਪਰਮਾਤਮਾ ਦਾ ਕਿ ਤੇਰਾ? ਵੀ ਪਹਿਲ ਤੇਰੀ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਹਿੰਦਾ ਜੇ ਤੂੰ ਪਰਮਾਤਮਾ ਨਾਲ ਜੁੜ ਕੇ ਰਵੇ, ਤੇਰੀ ਸੁਰਤ ਸ਼ਬਦ ਨਾਲ ਜੁੜੀ ਰਵੇ, 24 ਘੰਟੇ ਤੂੰ ਨਾਮ ਸਿਮਰਨ ਕਰਦਾ ਰਵੇ, ਵਾਹਿਗੁਰੂ ਵਾਹਿਗੁਰੂ ਕਰਦਾ ਰਵੇ, ਕਹਿੰਦਾ ਕਿਉਂ? ਕਹਿੰਦਾ ਅੰਗੀਕਾਰ ਉਹ ਕਰੇ ਤੇਰਾ, ਕਹਿੰਦਾ ਪਰਮਾਤਮਾ ਤੇਰੇ ਅੰਗ ਸੰਗ ਰਹਿਣ ਲੱਗ ਪਊਗਾ, ਤੇਰੀ ਸਹਾਇਤਾ ਕਰੂਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਨਾ। ਕਾਰਜ ਕਿਹਨੂੰ ਕਹਿੰਦੇ? ਆਤਮਿਕ ਕਮਾਈ ਨੂੰ। ਕਹਿੰਦੇ ਜਦੋਂ ਤੂੰ ਸਿਮਰਨ ਕਰਨ ਲੱਗਾ, ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗਾ, ਤੇ ਕੀ ਕਰਨ ਲੱਗਾ? ਕਾਰਜ ਕਰਨ ਲੱਗਾ, ਆਤਮਿਕ ਕਮਾਈ ਕਰਨ ਲੱਗਾ, ਪਰ ਤੇਰੀ ਸਹਾਇਤਾ ਨਹੀਂ ਹੁੰਦੀ, ਤੇਰੇ ਕੋਲ ਸਿਮਰਨ ਨਹੀਂ ਹੁੰਦਾ, ਤੂੰ ਡੋਲ ਜਾਂਦਾ। ਕਹਿੰਦਾ ਤੂੰ ਹਮੇਸ਼ਾ ਪਰਮਾਤਮਾ ਜੁੜ ਕੇ ਰਹੋ, ਬਿਲਕੁਲ ਸੰਸਾਰ ਦੇ ਗੱਲਾਂ ਨੂੰ ਭੁੱਲ ਜਾ, ਗੁਰਬਾਣੀ ਨੂੰ ਆਪਣੇ ਅੰਦਰ ਵਸਾ, ਜੋ ਗੁਰਬਾਣੀ ਕਹਿੰਦੀ ਹੈ ਉਹੋ ਜਿਹਾ ਬਣ ਜਾ, ਤੇ ਸੁਰਤ ਸ਼ਬਦ ਦਾ ਮਿਲਾਪ ਰੱਖ। ਕਹਿੰਦਾ ਫਿਰ ਕਿਉਂ? ਕਹਿੰਦਾ ਅੰਗੀਕਾਰ ਉਹ ਕਰੇ ਤੇਰਾ, ਕਹਿੰਦਾ ਪਰਮਾਤਮਾ ਤੇਰੇ ਅੰਗ ਸੰਗ ਰਹੂਗਾ, ਤੇ ਕਾਰਜ ਸਭ ਸੁਆਰਨਾ। ਕਹਿੰਦਾ ਇਸ ਕਾਰਜ ਵਿੱਚ ਪਰਮਾਤਮਾ ਤੇਰੀ ਸਹਾਇਤਾ ਕਰੂਗਾ। ਕਾਹਦੇ ਚ? ਸੁੱਤ ਸ਼ਬਦ ਦੇ ਮਿਲਾਪ ਚ ਪਰਮਾਤਮਾ ਤੇਰੀ ਮਦਦ ਕਰੂਗਾ, ਸਹਾਇਤਾ ਕਰੂਗਾ, ਪਰ ਕਦੋਂ? ਜਦੋਂ ਤੂੰ ਨਾਲ ਰਹੇਗਾ। ਹੁਣ ਪੰਗਾ ਤੇ ਆ ਕਿ ਗੁਰੂ ਰੂਪ ਪਿਆਰੀ ਸਾਸੂ ਪਰਮਾਤਮਾ ਦੇ ਨਾਲ ਆ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ, ਪਰਮਾਤਮਾ ਸਾਰਿਆਂ ਦੇ ਨਾਲ ਆ, ਪਰ ਸਦਕੇ ਜਾਵਾਂ ਪਰਮਾਤਮਾ ਦੇ ਨਾਲ ਕੋਈ ਵਿਰਲਾ ਹੀ ਹੈ। ਪਰਮਾਤਮਾ ਸਾਰਿਆਂ ਨਾਲ ਆ, ਪਰਮਾਤਮਾ ਸਭ ਨੂੰ ਵੇਖਦਾ ਹੈ, ਪਰਮਾਤਮਾ ਸਭ ਦਾ ਧਿਆਨ ਰੱਖਦਾ ਹੈ, ਪਰ ਪਰਮਾਤਮਾ ਵੱਲ ਧਿਆਨ ਕੋਈ ਵਿਰਲਾ ਹੀ ਰੱਖਦਾ ਹੈ, ਵਿਰਲਾ ਹੀ ਰੱਖਦਾ ਹੈ। ਅਸੀਂ ਗੱਲਾਂ ਨਹੀਂ ਗੌਰ ਕਰਦੇ, ਅਸੀਂ ਵਿਚਾਰ ਨਹੀਂ ਕਰਦੇ, ਸਾਡੀ ਬਿਰਤੀ ਨਹੀਂ ਬਣਦੀ। ਸੋ ਧਿਆਨ ਦੇ ਕੇ ਦੇਖਣਾ। ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਜੇ ਤੂੰ ਪਰਮਾਤਮਾ ਦੇ ਨਾਲ ਜੁੜ ਕੇ ਰਹੇਗਾ, ਤੇ ਤੇਰੇ ਅੰਦਰੋਂ ਪਰਮਾਤਮਾ ਗੁਰੂ ਕਿਰਪਾ ਕਰੇਗਾ, ਤੇ ਤੇਰੇ ਅੰਦਰੋਂ ਲਿਵ ਲੱਗ ਜਾਏਗੀ, ਸੁੱਤ ਸ਼ਬਦ ਦਾ ਮਿਲਾਪ ਹੋਏਗਾ। ਕਹਿੰਦਾ ਫਿਰ ਕਿਉਂ? ਕਹਿੰਦੇ ਇੱਤ ਸੰਗਤ ਨਾਹੀਂ ਮਰਨਾ। ਇੱਤ ਸੰਗਤ ਕਿਹਦੀ ਸੰਗਤ? ਹੁਣ ਆਪਾਂ ਤੁਸੀਂ ਇੱਥੇ ਬੈਠੇ ਹੋ, ਪਹਿਲਾਂ ਆਪਾਂ ਗੁਰੂ ਦੀ ਸੰਗਤ ਕਰਦੇ, ਪਹਿਲਾਂ ਆਪਾਂ ਗੁਰੂ ਦੀ ਸੰਗਤ ਕਰਦੇ, ਕਰ ਲਈ ਪਰ ਸਮਾਪਤੀ ਨਹੀਂ ਹੋ ਗਈ। ਗੁਰੂ ਦੀ ਸੰਗਤ ਕਰਕੇ, ਗੁਰੂ ਕੋਲੋਂ ਦਾਤ ਲੈ ਕੇ, ਗੁਰੂ ਕੋਲੋਂ ਗਿਆਨ ਲੈ ਕੇ, ਫਿਰ ਸਾਡੀ ਸੁਰਤ ਸ਼ਬਦ ਦਾ ਸੰਗ ਕਰਦੀ ਹੈ, ਸ਼ਬਦ ਦੀ ਸੰਗਤ ਕਰਦੀ ਹੈ। ਇੱਤ ਸੰਗਤ, ਕਹਿੰਦੇ ਜੇ ਤੇਰੀ ਸੁਰਤ ਸ਼ਬਦ ਦਾ ਮਿਲਾਪ ਹੋ ਜੇ, ਆਹ ਜਿਹੜੀ ਸੰਗਤ ਹੈ ਨਾ, ਵਿਚਾਰ ਕਰਕੇ ਦੇਖਣਾ। ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਕਿ ਜਦੋਂ ਤੇਰੇ ਸੁਰਤ ਸ਼ਬਦ ਦਾ ਮਿਲਾਪ ਹੋਵੇਗਾ, ਇੱਤ ਸੰਗਤ, ਕਹਿੰਦੇ ਆਹ ਜਿਹੜੀ ਸੰਗਤ ਹੈ, ਨਾ ਹੀ ਮਰਨਾ, ਕਹਿੰਦੇ ਫਿਰ ਤੈਨੂੰ ਕਦੀ ਆਤਮਿਕ ਮੌਤ ਨਹੀਂ ਆਵੇਗੀ। ਕਹਿੰਦਾ ਭਾਵ ਤੂੰ ਸੰਸਾਰ ਦੇ ਮੋਹ ਚ ਨਹੀਂ ਫਸੇਗਾ, ਤੂੰ ਸੰਸਾਰ ਦੇ ਪਦਾਰਥਾਂ ਦੀ ਚੁੰਗਲ ਚ ਨਹੀਂ ਫਸੇਗਾ, ਤੈਨੂੰ ਆਹ ਮੌਤ ਨਹੀਂ ਆਏਗਾ, ਕਦੀ ਪਰਮਾਤਮਾ ਤੋਂ ਬੇਮੁੱਖ ਨਹੀਂ ਹੋਵੇਗਾ। ਕਦੋਂ? ਜਦੋਂ ਇੱਤ ਸੰਗਤ ਸ਼ਬਦ ਦੀ ਸੰਗਤ ਕਰੇਗਾ। ਫਿਰ ਅੱਗੇ ਧਿਆਨ ਨਾਲ ਪੜ੍ਹਿਓ, ਗੁਰੂ ਸਾਹਿਬ ਲਿਖਦੇ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਹੁਕਮ ਪਛਾਣ, ਹੁਣ ਹੁਕਮ ਪਰਮਾਤਮਾ ਨੂੰ ਕਹਿੰਦੇ ਸੀ, ਹੁਕਮ ਨਾਮ ਨੂੰ ਵੀ ਕਹਿੰਦੇ, ਠੀਕ ਆ। ਹੁਕਮ ਪਛਾਣ, ਆਪ ਜੀ ਵਿਚਾਰ ਕਰਨਾ, ਗੁਰੂ ਸਾਹਿਬ ਨੇ ਕਹਿੰਦੇ ਹੁਕਮ ਪਛਾਣ। ਗੁਰੂ ਸਾਹਿਬ ਨੇ ਬਾਣੀ ਚ ਇੱਕ ਜਗ੍ਹਾ ਲਿਖਣ ਲੱਗੇ, ਕਹਿੰਦੇ ਗੁਰਮੁਖ ਜੀਵੇ ਮਰੇ ਪ੍ਰਵਾਨ, ਗੁਰਮੁਖ ਜੀਵੇ ਮਰੇ ਪ੍ਰਵਾਨ। ਹੁਣ ਵਿਚਾਰ ਕਰਿਓ, ਆਪਣੇ ਮਨ ਚ ਆ ਗਿਆ ਹੋਣਾ, ਜਿਹੜੇ ਗੁਰਮੁਖ ਉਹ ਜੀਂਦੇ ਮਰਦੇ ਪ੍ਰਵਾਨ ਹੋ ਜਾਂਦੇ, ਇੰਨਾ ਕੀ ਕੰਮ ਆਪਣਾ ਮਨ ਚ ਫਟ ਕਿਤੇ ਆ ਜਾਣਾ? ਨਹੀਂ, ਗੁਰਮੁਖ ਜੀਵੇ, ਗੁਰਮੁਖ ਕਿਹਨੂੰ ਕਹਿੰਦੇ ਆ? ਜਿਹਦੀ ਸੁਰਤ, ਜਿਹਦਾ ਧਿਆਨ ਗੁਰੂ ਦੇ ਸਨਮੁਖ ਰਹਿੰਦਾ, ਉਹਨੂੰ ਗੁਰਮੁਖ ਕਹਿੰਦੇ ਆ। ਜਿਹਦੀ ਅੰਦਰ ਦੀ ਬਿਰਤੀ 24 ਘੰਟੇ ਗੁਰੂ ਦੇ ਸਨਮੁਖ ਰਹਿੰਦੀ ਹੈ। ਕਹਿੰਦਾ ਭਾਵ ਜਿਹਦੇ ਅੰਦਰ ਦਾ ਧਿਆਨ ਜਿਹੜਾ ਹੈ, ਜੋ ਗੁਰਬਾਣੀ ਪੜ੍ਹੀ ਹੈ ਉਹਦੇ ਧਿਆਨ ਵਿੱਚ ਰਹਿੰਦੀ ਹੈ, ਉਹਦੇ ਨਾਲ ਜੁੜਿਆ ਰਹਿੰਦਾ, ਤੁਰਿਆ ਫਿਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ ਰਹਿੰਦਾ, ਉਹ ਗੁਰਮੁਖ। ਕਹਿੰਦੇ ਗੁਰਮੁਖ ਜੀਵੇ, ਕਹਿੰਦਾ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਅਸਲੀ ਜੀਵਨ ਉਹਦਾ ਹੈ, ਉਹਨੂੰ ਇਸ ਸੰਸਾਰ 'ਚ ਰਹਿੰਦੇ ਨਾਲ ਜੀਵਨ ਮਿਲ ਜਾਂਦਾ। ਜਦੋਂ ਉਹਨੂੰ ਇੱਕ ਆਤਮਿਕ ਜੀਵਨ ਮਿਲ ਜਾਂਦਾ ਤੇ ਮਰੇ, ਹੁਣ ਕੀ ਮਰੇ? ਕਹਿੰਦੇ ਫਿਰ ਉਹਦੇ ਅੰਦਰੋਂ ਸੰਸਾਰ ਦਾ ਮੋਹ ਖਤਮ ਹੋ ਜਾਂਦਾ ਹੈ। ਇੱਥੇ ਮਰੇ ਦਾ ਭਾਵ ਕੀ? ਸੰਸਾਰ ਦਾ ਮੋਹ ਖਤਮ ਹੋ ਜਾਂਦਾ। ਜਦੋਂ ਮੋਹ ਖਤਮ ਹੋ ਜਾਂਦਾ ਤੇ ਪ੍ਰਵਾਨ, ਕਹਿੰਦੇ ਐਸੀ ਬਿਰਤੀ ਵਾਲਾ ਪਰਮਾਤਮਾ ਦੇ ਦਰਗਾਹ 'ਚ ਪ੍ਰਵਾਨ ਹੋ ਜਾਂਦਾ, ਉਹਨੂੰ ਮਾਣ ਮਿਲਦਾ, ਸਤਿਕਾਰ ਮਿਲਦਾ। ਫਿਰ ਅੱਗੇ ਦੇਖੋ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਆਰਜਾ ਨਾ ਛਿੱਜੇ ਸ਼ਬਦ ਪਛਾਣ, ਆਰਜਾ ਨਾ ਛਿੱਜੇ, ਆਰਜਾ ਉਮਰ ਛਿੱਜੇ ਵਿਅਰਥ ਚਲੀ ਗਈ। ਕਹਿੰਦੇ ਆਰਜਾ ਨਾ ਛਿੱਜੇ, ਕਹਿੰਦੇ ਉਹਦੀ ਕਦੀ ਉਮਰ ਵਿਅਰਥ ਨਹੀਂ ਜਾਂਦੀ। ਕਿਹਦੀ? ਸ਼ਬਦ ਪਛਾਣ। ਹੁਣ ਦੇਖੋ ਇੱਥੇ ਸ਼ਬਦ ਪਛਾਣ ਲਿਖ ਦਿੱਤਾ। ਸ਼ਬਦ ਪਛਾਣ ਦਾ ਮਤਲਬ ਕੀ ਹੈ? ਸਾਡੇ ਅੰਦਰ ਪਰਮਾਤਮਾ ਵੀ ਸ਼ਬਦ ਹੈ, ਸਾਡੇ ਅੰਦਰ ਪਰਮਾਤਮਾ ਉਹ ਵੀ ਸ਼ਬਦ ਹੈ, ਉਹ ਤੱਕ ਆਪਾਂ ਪਹੁੰਚਣਾ। ਪਰ ਸਦਕੇ ਜਾਵਾਂ, ਗੁਰੂ ਨੂੰ ਪਿਆਰੇ ਸਤਸੰਗ ਜੀ, ਸਭ ਤੋਂ ਪਹਿਲਾਂ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਅਗਰ ਕਿਸੇ ਵੱਡੇ ਅਫਸਰ ਨੂੰ ਮਿਲਣਾ ਹੋਵੇ, ਕਿਸੇ ਵੱਡੇ ਅਫਸਰ ਨੂੰ ਮਿਲਣਾ ਹੋਵੇ ਤਾਂ ਆਪਾਂ ਕੀ ਕਰਦੇ? ਸਭ ਤੋਂ ਪਹਿਲਾਂ ਜਿਹੜਾ ਉਹਨੂੰ ਜਾਣਦਾ, ਜਿਹੜਾ ਉਹਦੇ ਲਾਗੇ ਆ, ਉਹਨੂੰ ਲੱਭਦੇ ਫਿਰਦੇ ਹਾਂ ਆਪਾਂ। ਪਹਿਲਾਂ ਉਹਦੇ ਨਾਲ ਜਾਣ ਪਛਾਣ ਕਰਦੇ ਹਾਂ, ਉਹਦੇ ਘਰ ਜਾਣ ਲੱਗ ਪਏ ਨੇ, ਜਦੋਂ ਮਾੜੀ ਜੀ ਉਹਦੇ ਨਾਲ ਜਾਣਕਾਰੀ ਹੋ ਗਈ, ਦੋਸਤੀ ਹੋ ਗਈ, ਫਿਰ ਆਪਾਂ ਹੌਲੀ ਹੌਲੀ ਰੋਜ਼ ਘਰ ਜਾਣ ਲੱਗ ਪੈਂਦੇ ਹਾਂ, ਉਹਦੇ ਨਾਲ ਦੋਸਤੀ ਕਰਦੇ ਹਾਂ, ਉਹਦੇ ਰੋਜ਼ ਘਰ ਜਾਂਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹਾਂ, ਉਹਦੀ ਸੇਵਾ ਕਰਦੇ ਹਾਂ। ਕਦੇ ਲਈ ਵੀ ਯਾਰ ਇਹਨੇ ਉਹਨੂੰ ਮਿਲਾ ਦੇਣਾ ਤੇ ਇਹਦੀ ਸੇਵਾ ਕਰਨੀ ਜ਼ਰੂਰੀ ਹੈ। ਉਹਦੇ ਨਾਲ ਜਾਣ ਪਛਾਣ ਕੱਢਦੇ ਹਾਂ, ਭਾਈ ਸਾਹਿਬ ਤੁਸੀਂ ਕਿੱਥੋਂ ਦੇ ਹੋ, ਜਾਣ ਪਛਾਣ ਕੱਢਦੇ ਆ। ਉਹਨੇ ਦੱਸਿਆ ਮੈਂ ਫਲਾਣੀ ਜਗ੍ਹਾ ਦਾ, ਐਵੇਂ ਉੱਥੇ ਮੇਰੇ ਚਾਚਾ ਜੀ ਰਹਿੰਦੇ ਹੁੰਦੇ ਸੀ। ਅੱਛਾ 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 ਅੱਛਾ, ਜਾਣਦੇ ਹੋ? ਨਹੀਂ, ਮੈਂ ਜਾਣਦਾ ਨਹੀਂ ਹਾਂ। ਚਲੋ ਆ ਗਏ ਹੋਣੇ, ਹੁਣ ਕੋਈ ਨਾ ਕੋਈ ਢੰਗ ਲੱਭਦਾ ਤੇ ਜਾਣ ਪਛਾਣ ਕੱਢਦਾ ਉਹਦੇ ਨਾਲ, ਰੋਜ਼ ਉਹਦੇ ਘਰ ਜਾਂਦਾ ਮਿਲਣ ਲਈ, ਜਾਣ ਪਛਾਣ ਕਰਦਾ, 24 ਘੰਟੇ ਘਰ ਉਹਦੀਆਂ ਗੱਲਾਂ ਕਰਦਾ, ਯਾਰਾਂ ਦੋਸਤਾਂ 'ਚ ਗੱਲਾਂ ਕਰਦਾ, ਤਾਂ ਕਿ ਲੋਕੀ ਜਾ ਕੇ ਉਹਨੂੰ ਕਹਿਣ ਵੀ ਭਾਈ ਸਾਹਿਬ ਤੈਨੂੰ ਤਾਂ ਪਿਆਰ ਹੀ ਬੜਾ ਕਰਦਾ ਉਹ, ਤੇ ਤੂੰ ਤਾਂ ਮਿਲਾ ਦੀ ਯਾਰ ਉਸ ਅਫਸਰ ਨੂੰ, ਉਹਨੂੰ ਬੜਾ ਨੇਕ ਬੰਦਾ, ਤੇਰੀ ਤਾਂ ਸਿਫਤ ਹੀ ਬੜੀ ਕਰਦਾ। 24 ਘੰਟੇ ਜਾਣ ਪਛਾਣ ਕਰਦਾ, ਪਰ ਸਦਕੇ ਜਾਵਾਂ ਰੋਜ਼ ਮਿਲਦੇ ਰਹੀਏ ਤੇ ਜਾਣ ਪਛਾਣ ਹੋ ਜਾਂਦੀ ਹੈ। ਸਮਾਂ ਛੱਡ ਦਈਏ, ਨਾ ਮਿਲੀਏ, ਤੇ ਗੁਰੂ ਨੂੰ ਪਿਆਰੀ ਸਤਸੰਗ ਜੋ ਕੋਈ ਦੇਰ ਬਾਅਦ ਮਿਲੀਏ, ਕਈ ਕਈ ਦਾ ਭਾਈ ਸਾਹਿਬ ਤੁਹਾਨੂੰ ਕਿਤੇ ਵੇਖਿਆ ਲੱਗਦਾ, ਤੁਹਾਨੂੰ ਕਿਤੇ ਵੇਖਿਆ ਲੱਗਦਾ। ਉਹ ਵੀ ਅੱਗੋਂ ਕਹਿੰਦਾ ਭਾਜੀ ਮੈਂ ਵੀ ਤੁਹਾਨੂੰ ਕਿਤੇ ਵੇਖਿਆ ਲੱਗਦਾ। ਫਿਰ ਜਾਣ ਪਛਾਣ ਕੱਢਦੇ ਹਾਂ, ਪਰ ਪਿਆਰ ਉਹਨਾਂ ਨਹੀਂ ਪੈਂਦਾ ਜਿਹੜਾ ਲਗਾਤਾਰ ਮਿਲਣਾ ਪੈਂਦਾ। ਸੱਚ ਆਓ ਫਿਰ ਗੁਰੂ ਸਾਹਿਬਾਂ ਨੇ ਕਹਿੰਦੇ ਹੋ ਮਨਾ, ਪਰਮਾਤਮਾ ਵੀ ਸ਼ਬਦ ਆ ਤੇ ਪਰਮਾਤਮਾ ਦਾ ਨਾਮ ਵੀ ਜਿਹੜਾ ਗੁਰੂ ਕੋਲ ਲੈਣਾ ਵੀ ਸ਼ਬਦ ਆ। ਕਹਿੰਦੇ ਫਿਰ ਧਿਆਨ ਰੱਖੀ, ਪਰਮਾਤਮਾ ਬੜਾ ਵੱਡਾ ਅਫਸਰ ਆ, ਜੇ ਉਹਨੂੰ ਮਿਲਣਾ ਚਾਹੁੰਦਾ, ਜਿਹੜਾ 5 ਪਿਆਰਿਆਂ ਕੋਲ ਸ਼ਬਦ ਲਿਆਈ, ਗੁਰੂ ਕੋਲੋਂ ਗੁਰਮੰਤਰ ਲਿਆਈ, ਉਹ ਪਹਿਲਾਂ ਇਹਦੇ ਨਾਲ ਜਾਣ ਪਛਾਣ ਤੇ ਕਰ ਲੈ, ਪਹਿਲਾਂ ਇਹਦੇ ਨਾਲ ਤੇ ਜਾਣ ਪਛਾਣ ਕਰ ਲੈ। ਹੁਣ ਧਿਆਨ ਲਾਓ, ਜੇ ਸੱਜਣ ਨੂੰ ਰੋਜ਼ ਮਿਲਦੇ ਰਹੀਏ ਤੇ ਜਾਣ ਪਛਾਣ ਚੰਗੀ ਹੋ ਜਾਂਦੀ ਹੈ, ਉਹ ਬਿਨਾਂ ਕੁਝ ਕਿਹਾ ਹੀ ਮਿਲਾ ਦਿੰਦਾ ਅੱਗੇ। ਉਹ ਜੇ ਸਾਡੀ ਵੀ ਸੁਰਤ ਰੋਜ਼ ਸ਼ਬਦ ਨਾਲ ਮਿਲੇ, ਰੋਜ਼ ਦਿਹਾੜੀ ਸ਼ਬਦ ਨਾਲ ਜਾਣਕਾਰੀ ਰੱਖੇ, ਸ਼ਬਦ ਦੀ ਜਾਣ ਪਛਾਣ ਰੱਖੇ, ਨਾਮ ਸਿਮਰਨ ਕਰਦੀ ਰਵੇ, ਇਸ ਨਾਮ ਨੇ ਪਰਮਾਤਮਾ ਨਾਲ ਆਪੇ ਮਿਲਾ ਦੇਣਾ ਹੈ। ਪਰ ਭੋਲਿਓ, ਜੇ ਕਿਤੇ ਆਪਣਾ ਮਿਲਣਾ ਛੱਡ ਦਈਏ ਤੇ ਪਛਾਣ ਭੁੱਲ ਜਾਈਦੀ ਆ। ਕਈ ਸੱਜਣ ਕਹਿੰਦੇ ਨੇ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਬੜਾ ਸਾ ਸੀ, ਸਿਮਰਨ ਕਰਦੇ ਤੇ ਬੜਾ ਸਾ ਸੀ, ਹੁਣ ਨਹੀਂ ਹੁੰਦਾ। ਕਾਰਨ ਕੀ ਹੈ? ਉਹ ਗੁਰੂ ਰੂਪ ਪਿਆਰੀ ਸਤਸੰਗ ਜੀ, ਉਹ ਪਹਿਲਾਂ ਥੋੜ੍ਹੇ ਦਿਨ ਤੇ ਬੜਾ ਚਾਅ ਸੀ, ਮਿਲਦੇ ਰਹੇ, ਭੱਜ ਭੱਜ ਕੇ, ਹੁਣ ਮਿਲਣੋਂ ਹਟ ਗਏ। ਥੋੜ੍ਹੇ ਦਿਨ ਤੇ ਬੜਾ ਚਾਅ ਸੀ, ਤੁਰੇ ਫਿਰਦੇ ਸੌਂਦੇ ਜਾਗਦੇ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਲੱਗੇ ਰਹੇ। ਹੁਣ ਚਾਹ ਮਰ ਗਿਆ, ਪਤਾ ਨਹੀਂ ਇਹਨੇ ਮਿਲਾਉਣਾ ਕਿ ਨਹੀਂ ਮਿਲਾਉਣਾ। ਅਤੇ ਉਹ ਕੀ ਕਹਿੰਦਾ? ਕਹਿੰਦਾ ਭਾਅ ਜੀ ਗੱਲ ਸੁਣੋ, ਐਡੀ ਛੇਤੀ ਤਾਂ ਮੈਂ ਮਿਲਾਉਣ ਰਿਹਾ। ਕਹਿੰਦਾ ਕਿਉਂ? ਕਹਿੰਦਾ ਦੇਖੋ, ਐਡੀ ਵੱਡੀ ਹਸਤੀ ਆ ਜਿਹਨੂੰ ਮੈਂ ਮਿਲਾਉਣਾ, ਅਤੇ ਭਾਈ ਸਾਹਿਬ ਉਹਨੂੰ ਐਡੀ ਛੇਤੀ ਮੈਂ ਮਿਲਾਉਣ ਰਿਹਾ, ਅਤੇ ਲੋਕ ਕਹਿੰਦੇ ਤੂੰ ਇਹਨੂੰ ਮਿਲਦਾ ਰਹੋ, ਇਹਦੇ ਘਰ ਆਉਂਦਾ ਜਾਂਦਾ ਆ, ਜੇ ਤੂੰ ਇਹਨੂੰ ਮਿਲਦਾ ਰਿਹਾ ਤਾਂ ਹੋ ਸਕਦਾ ਇਹਦੇ ਘਰ ਹੀ ਤੈਨੂੰ ਮਿਲ ਪਵੇ, ਤੈਨੂੰ ਮਿਲਦਾ ਗਿਲਦਾ ਰਹੋ। ਗੁਰੂ ਸਾਹਿਬ ਨੇ ਕਹਿੰਦੇ ਨਾਮ ਸਿਮਰਨ ਕਰਦੇ ਰਹੋ, ਸ਼ਬਦ ਨਹੀਂ ਪਛਾਣ ਕਰਦੇ ਰਹੋ, ਇਹਦੇ ਨਾਲ ਜੁੜੇ ਰਹੋ, ਇਹਦੇ ਨਾਲ ਜੁੜੇ ਰਹੋਗੇ ਪਰਮਾਤਮਾ ਨਾਲ ਮਿਲਾ ਦੇਗਾ, ਕਿਉਂਕਿ ਇਹ ਪਰਮਾਤਮਾ ਦੇ ਮੂੰਹ ਚੋਂ ਨਿਕਲੀ ਆਵਾਜ਼ ਹੈ, ਇਹਨੇ ਵੀ ਮਿਲਾ ਦੇਣਾ। ਹੁਣ ਉਸ ਆਵਾਜ਼ ਤੱਕ ਪਹੁੰਚਣ ਲਈ, ਉਸ ਸ਼ਬਦ ਤੱਕ ਪਹੁੰਚਣ ਲਈ ਸਾਨੂੰ ਦੋਸਤੀ ਕਰਨੀ ਪੈਣੀ ਹੈ। ਕਿਹਦੇ ਨਾਲ? ਗੁਰੂ ਦੇ ਦਿੱਤੇ ਨਾਮ ਨਾਲ, ਸ਼ਬਦ ਨਾਲ। ਜਦੋਂ ਇਹਦੇ ਨਾਲ ਦੋਸਤੀ ਕਰਾਂਗੇ, ਇਹਨੇ ਪਹੁੰਚਾਉਣਾ ਉੱਥੇ ਜਿਹੜਾ ਅੰਦਰ ਨਾਮ ਪਿਆ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਕਹਿੰਦੇ ਨੌ ਖਜ਼ਾਨਿਆਂ ਦਾ ਮਾਲਕ ਜਿਹੜਾ ਅੰਮ੍ਰਿਤ ਹੈ, ਉਹ ਨਾਮ ਹੈ, ਉਹ ਸਾਡੇ ਅੰਦਰ ਪਿਆ, ਸਾਡੇ ਅੰਦਰ ਹੈ, ਅਸੀਂ ਉਹਦੀ ਖੋਜ ਕਰਨੀ ਹੈ। ਅਤੇ ਖੋਜ ਕਿਵੇਂ ਕਰਨੀ ਹੈ? ਉਹ ਭੋਲਿਓ, ਕਿਤੇ ਹੀਰੇ ਪਏ ਹੋਣ, ਕਿਤੇ ਮਹਿੰਗੀ ਚੀਜ਼ ਪਈ ਹੋਵੇ ਤੇ ਕੋਈ ਖੋਜ ਕਰਨੀ ਚਾਹਵੇ, ਕੋਈ ਖੋਜ ਕਰਨੀ ਚਾਹਵੇ ਤੇ ਬਿਨਾਂ ਕਿਸੇ ਹਥਿਆਰ ਤੋਂ ਹੀਰੇ ਪੁੱਟ ਲੂਗਾ, ਹੀਰੇ ਪੁੱਟ ਲੂਗਾ। ਉਹਨੂੰ ਗੁਰੂ ਦਾ ਕਹਿਣਾ ਮੰਨਣਾ ਪੈਣਾ, ਗੁਰੂ ਦੇ ਮੁਤਾਬਕ ਚੱਲਣਾ ਪੈਣਾ। ਅਸੀਂ ਗੁਰੂ ਦੇ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਅਸੀਂ ਆਪਣੇ ਮੁਤਾਬਕ ਜ਼ਿੰਦਗੀ ਜੀਂਦੇ। ਪਤਾ ਕਿੱਦਾਂ? ਸਾਡੀ ਆਪਣੀ ਸੋਚ ਹੈ। ਕਹਿੰਦੇ ਇੱਕ ਸਮੇਂ ਦੀ ਗੱਲ, ਇੱਕ ਛੋਟੀ ਜਿਹੀ ਐਵੇਂ ਸਾਖੀ ਹੈ। ਉਹ ਸੰਤ ਮਹਾਂਪੁਰਖ ਕਿਸੇ ਦੇ ਘਰ ਆਏ, ਸੰਤ ਮਹਾਂਪੁਰਖ ਕਿਸੇ ਦੇ ਘਰ ਆਏ ਤੇ ਉਹਨੇ ਬੜੀ ਸੇਵਾ ਕੀਤੀ ਮਹਾਂਪੁਰਖਾਂ ਦੀ, ਕਾਫੀ ਦੇਰ ਤੋਂ ਕਰਿਆ ਕਰਦਾ ਸੀ। ਤੇ ਅੱਜ ਮਹਾਂਪੁਰਖਾਂ ਨੂੰ ਕਹਿੰਦਾ, ਕਹਿੰਦਾ ਮਹਾਂਪੁਰਖੋ ਕਿਰਪਾ ਕਰ ਦਿਓ, ਅੱਜ ਝੋਲੀ ਭਰ ਕੇ ਜਾਇਓ, ਅੱਜ ਝੋਲੀ ਭਰ ਕੇ ਜਾਇਓ। ਫਿਰ ਮਹਾਂਪੁਰਖਾਂ ਨੇ ਕੀਤਾ, ਚਾਰ ਮੋਮਬੱਤੀਆਂ ਦੇ ਦਿੱਤੀਆਂ, ਚਾਰ ਮੋਮਬੱਤੀਆਂ ਦੇ ਦਿੱਤੀਆਂ। ਤੇ ਕੀ ਕਹਿੰਦੇ? ਕਹਿੰਦੇ ਭਾਈ ਆ ਇੱਕ ਮੋਮਬੱਤੀ ਲਾ ਕੇ ਨਾ ਇਸ ਪਾਸੇ ਚੱਲਿਆ ਜਾਈ, ਠੀਕ ਆ, ਇੱਕ ਮੋਮਬੱਤੀ ਲਾ ਕੇ ਇਸ ਪਾਸੇ ਚੱਲਿਆ ਜਾਈ, ਤੀਜੀ ਮੋਮਬੱਤੀ ਲਾ ਕੇ ਇਸ ਪਾਸੇ ਚੱਲਿਆ ਜਾਈ, ਚੌਥੀ ਮੋਮਬੱਤੀ ਮੈਂ ਤੁਹਾਨੂੰ ਦੇ ਦਿੱਤੀ ਹੈ, ਪਰ ਇਹ ਮੋਮਬੱਤੀ ਜਲਾ ਕੇ ਇਸ ਪਾਸੇ ਨਾ ਜਾਈ, ਇਸ ਪਾਸੇ ਨਾ ਜਾਈ। ਕਹਿੰਦਾ ਚਲੋ ਠੀਕ ਹੈ, ਜਿੱਦਾਂ ਤੁਸੀਂ ਕਹਿੰਦੇ ਹੋ। ਪਰ ਮਨ ਮੰਨਦਾ ਕਿੱਥੇ? ਜਦੋਂ ਮਹਾਂਪੁਰਖ ਚਲੇ ਗਏ, ਸਵੇਰੇ ਉੱਠਿਆ, ਮੋਮਬੱਤੀ ਜਗਾਈ, ਤੁਰ ਪਿਆ ਜਿੱਦਾਂ ਉਹਨਾਂ ਕਿਹਾ ਸੀ ਵੀ ਇਸ ਪਾਸੇ ਜਾਈ, ਚਲਾ ਗਿਆ। ਜਦੋਂ ਉੱਥੇ ਗਿਆ, ਅੱਗੇ ਇੱਕ ਪਹਾੜ ਜਿਹਾ ਆਇਆ, ਉੱਥੇ ਮੋਮਬੱਤੀ ਰੱਖੀ ਤੇ ਕੀ ਦੇਖਿਆ? ਸੋਨੇ ਦੇ ਬਿਸਕੁਟ ਪਏ। ਕਹਿੰਦਾ ਵਾਹ ਮਹਾਂਪੁਰਖੋ, ਆ ਤੇ ਕਮਾਲ ਕਰਤੀ, ਫੜ ਕੇ ਧਾਰਦਾ ਜੇ ਹੈ, ਸੋਨੇ ਦੇ ਬਿਸਕੁਟ ਜੇਬਾਂ ਭਰੀਆਂ, ਤੁਰ ਪਿਆ, ਵਾਪਸ ਆ ਗਿਆ। ਕਹਿੰਦਾ ਕਮਾਲ ਕਰਤੀ ਮਹਾਂਪੁਰਖਾਂ ਨੇ, ਤਾਰਦਾ। ਦੂਜੇ ਦਿਨ ਮੋਮਬੱਤੀ ਜਗਾਈ, ਦੂਜੇ ਪਾਸੇ ਤੁਰ ਪਿਆ। ਦੂਜੇ ਪਾਸੇ ਤੁਰਿਆ, ਗੁਰੂ ਦੀ ਪਿਆਰੀ ਸਤ ਸੰਗ ਜੀਓ, ਉੱਥੇ ਹੋਰ ਕੁਛ ਮਿਲ ਗਿਆ, ਸੋਨੇ ਦਾ ਬਣਿਆ ਸਮਾਨ ਮਿਲ ਗਿਆ, ਚੁੱਕਿਆ, ਜੇਵਰਾਤ ਮਿਲ ਗਏ। ਕਹਿੰਦਾ ਵਾਹ ਬਈ ਵਾਹ, ਤੇ ਕਮਾਲ ਕਰਤੀ ਮਹਾਂਪੁਰਖਾਂ ਨੇ। ਹੁਣ ਤੀਜੇ ਦਿਨ ਤੀਜੇ ਪਾਸੇ ਚੱਲਿਆ, ਮੋਮਬੱਤੀ ਜਗਾ ਕੇ ਜਦੋਂ ਪਹੁੰਚਿਆ, ਉੱਥੇ ਗਹਿਣੇ ਗੱਟੇ ਬੜੇ ਬਣੇ ਪਏ ਨੇ, ਹੋਰ ਕੀਮਤੀ ਸਮਾਨ ਪਏ ਨੇ, ਮਿਲ ਕੇ ਬੜਾ ਖੁਸ਼ ਵਾਪਸ ਆ ਗਿਆ। ਹੁਣ ਕਹਿੰਦਾ ਮਹਾਂਪੁਰਖ ਇਸ ਪਾਸਿਓਂ ਮਨਾ ਕਰ ਗਏ, ਮਹਾਂਪੁਰਖ ਇਸ ਪਾਸਿਓਂ ਮਨਾ ਕਰ ਗਏ। ਕਹਿੰਦੇ ਮੋਮਬੱਤੀ ਮੈਂ ਤੈਨੂੰ ਦੇਤੀ, ਪਰ ਜਾਈ ਨਾ। ਤੇ ਮਨ ਹੀ ਮਨ ਚ ਪਤਾ ਕੀ ਕਹਿੰਦਾ? ਕਹਿੰਦਾ ਏਦਾਂ ਆ, ਇਹਨਾਂ ਲੋਕਾਂ ਨੂੰ ਗਿਆਨ ਹੈ, ਇਹਨਾਂ ਲੋਕਾਂ ਨੂੰ ਸਭ ਕੁਝ ਦਿਸਦਾ, ਠੀਕ ਆ, ਤੇ ਮਹਾਂਪੁਰਖ ਮੇਰੇ ਨਾਲ ਸ਼ਰਾਰਤ ਕਰਕੇ। ਕਹਿੰਦਾ ਕੈਸੀ ਸ਼ਰਾਰਤ? ਇੱਧਰੋਂ ਸੋਨਾ ਚੁੱਕ ਲਿਆ, ਇੱਧਰੋਂ ਆਹ ਲਾਇਆ, ਇੱਧਰੋਂ ਆਹ ਲਾਇਆ, ਇਸ ਪਾਸੇ ਖਰੇ ਕਿੱਡਾ ਕੀਮਤੀ ਖਜ਼ਾਨਾ, ਜਿਹੜਾ ਕਹਿੰਦੇ ਵੀ ਮੈਂ ਇਕੱਲਾ ਹੀ ਖਾਊਂਗਾ, ਇਸ ਪਾਸੇ ਨਾ ਜਾਈ। ਪਹਿਲਾਂ ਆਪਣੇ ਮਨ ਨੂੰ ਸਮਝਾਉਂਦਾ ਵੀ ਇੰਨਾ ਕੁਛ ਮਿਲ ਗਿਆ ਤਿੰਨਾਂ ਪਾਸਿਆਂ ਚੋਂ, ਤੇ ਇਸ ਪਾਸੇ ਨਹੀਂ ਜਾਂਦੇ ਤਾਂ ਕੀ ਹੋਇਆ? ਪਰ ਕਿੱਥੇ ਮਨ ਮੰਨਦਾ? ਕੀ ਕਹਿੰਦਾ? ਕਹਿੰਦਾ ਇਸ ਪਾਸੇ ਪੱਕਾ ਹੀਰੇ ਜਵਾਹਰ ਤੋਂ ਕੋਈ ਮਹਿੰਗੀ ਚੀਜ਼ ਹੋਣੀ ਹੈ। ਜਿਹੜੇ ਮਹਾਂਪੁਰਖ ਕਹਿੰਦੇ ਇਸ ਪਾਸੇ ਨਾ ਜਾਈ, ਯਾਰ ਜਾ ਕੇ ਵੇਖਾ ਤੇ ਸਹੀ, ਔਖਾ ਨਾ, ਮਨ ਤਾਂ ਤੇ ਸਹਿਜ ਨਹੀਂ ਆਉਂਦਾ, ਕਿਉਂਕਿ ਜਿਹੜੇ ਪਾਸੋਂ ਗੁਰੂ ਜੀ ਰੋਕਦੇ ਆ, ਮਹਾਂਪੁਰਖ ਰੋਕਦੇ, ਉਸੇ ਪਾਸੇ ਮਨ ਭਜਦਾ, ਉਸੇ ਪਾਸੇ ਭਜਦਾ। ਨਹੀਂ ਮੰਨਿਆ ਮਨ, ਮੈਂ ਤੇਰਾ ਜ਼ੋਰ ਜ਼ਾਰ ਲਾਇਆ, ਮਨ ਨਹੀਂ ਮੰਨਿਆ। ਜਦੋਂ ਨਹੀਂ ਮਨ ਮੰਨਿਆ, ਅਗਲੇ ਦਿਨ ਮੋਮਬੱਤੀ ਚੁੱਕੀ, ਉਸ ਪਾਸੇ ਤੁਰ ਪਿਆ ਜਿੱਧਰ ਮਹਾਂਪੁਰਖ ਮਨਾ ਕਰਦੇ ਸੀ ਨਾ ਜਾਈ, ਚਲਾ ਗਿਆ। ਤੁਰਿਆ ਗਿਆ, ਤੁਰਿਆ ਗਿਆ, ਤੁਰਿਆ ਗਿਆ, ਅੱਗੇ ਵੇਖਿਆ, ਕੀ ਵੇਖਦਾ ਵੀ ਕਿਤੋਂ ਆਵਾਜ਼ ਹੀ ਆਉਂਦੀ ਹੈ, ਕੋਈ ਆਵਾਜ਼ ਹੀ ਆਉਂਦੀ ਹੈ। ਥੱਲੇ ਬਹਿ ਕੇ ਦੇਖਦਾ, ਇੱਕ ਭੋਰਾ ਜਿਹਾ ਪੁੱਟਿਆ, ਉਹਦੇ ਚੋਂ ਕੁੜਰ ਕੁੜਰ ਕਰਕੇ ਆਵਾਜ਼ ਆਉਂਦੀ ਹੈ, ਆਵਾਜ਼ ਮਾਰਦਾ, ਕੌਣ ਹੈ ਅੰਦਰ? ਅੰਦਰੋਂ ਆਵਾਜ਼ ਪੈਂਦੀ, ਸੱਜਣਾ ਆ ਜਾ, ਮੈਂ ਤੈਨੂੰ ਉਡੀਕਣ ਡਿਆ, ਆ ਜਾ, ਕਿੱਧਰ ਦੀ ਆਵਾਂ, ਇਸ ਪਾਸੇ ਥਾਣੀ ਆ ਜਾ। ਅੰਦਰ ਗਿਆ ਤੇ ਕੋਈ ਸੱਜਣ ਚੱਕੀ ਪੀਣ ਡਿਆ ਸੀ। ਉਹ ਉਹਨੂੰ ਕਹਿੰਦਾ ਸੱਜਣਾ, ਵੀ ਮੈਨੂੰ ਮਹਾਂਪੁਰਖਾਂ ਨੇ ਮੋਮਬੱਤੀਆਂ ਦਿੱਤੀਆਂ ਸੀ ਤੇ ਮੈਂ ਤਿੰਨ ਵਰਤ ਲਈਆਂ ਤੇ ਬੜਾ ਕੁਛ ਲੱਭਾ, ਤੇ ਇਸ ਪਾਸੇ ਮਨਾ ਕੀਤਾ ਸੀ ਤੇ ਮੈਂ ਵੇਖਣ ਆਇਆ ਸੀ ਵੀ ਇਸ ਪਾਸੇ ਕੁਝ ਜ਼ਿਆਦਾ ਆ। ਤੂੰ ਅੱਗੋਂ ਕਹਿੰਦਾ ਤੈਨੂੰ ਬਾਅਦ ਦੱਸਦਾ ਮੈਂ ਇਸ ਪਾਸੇ ਕੀ, ਤੂੰ ਪਹਿਲਾਂ ਉਹਨਾਂ ਤੇ ਆ, ਦੱਸੋ ਉਹ ਤੂੰ ਲਾਗੇ ਤੇ ਮੇਰੇ ਆ, ਫਿਰ ਦੱਸੋ ਕੀ ਕਰਨਾ। ਕਹਿੰਦਾ ਲਾਗੇ ਤੇ ਆ, ਲਾਗੇ ਆਇਆ। ਕਹਿੰਦਾ ਚੱਕੀ ਫੜ। ਉਹਨੇ ਚੱਕੀ ਫੜਾਈ ਤੇ ਚੱਕੀ ਉਹਨੂੰ ਹੱਥ 'ਚ ਫੜਾ ਕੇ ਆਪਣਾ ਹੱਥ ਜਿਹੜਾ ਆ ਕੇ ਕੀ ਕਹਿੰਦਾ? ਕਹਿੰਦਾ ਉਹ ਮਹਾਂਪੁਰਖ ਮੈਨੂੰ ਵੀ ਮੋਮਬੱਤੀਆਂ ਦੇ ਗਏ ਸੀ, ਮੈਨੂੰ ਵੀ ਮੋਮਬੱਤੀਆਂ ਦੇ ਗਏ ਸੀ ਤੇ ਮੈਨੂੰ ਵੀ ਇਹਨਾਂ ਨੇ ਇਹੀ ਕਿਹਾ ਇਸ ਪਾਸੇ ਨਾ ਜਾਈ, ਪਰ ਮੇਰੇ ਕੋਲ ਵਿਰਿਆ ਨਹੀਂ ਗਿਆ। ਤੇ ਇਸ ਤੋਂ ਪਹਿਲਾਂ ਜਦੋਂ ਮੈਂ ਇੱਥੇ ਚੱਕੀ ਪੀਣ ਡਿਆ ਸੀ, ਕੋਈ ਉਹਨੇ ਚੱਕੀ ਫੜੀ ਤੇ ਮੇਰਾ ਹੱਥ ਛੁੱਟਿਆ, ਹੁਣ ਤੂੰ ਵੀ ਇੱਥੇ ਬੈਠਾ, ਜਦੋਂ ਹੋਰ ਕੋਈ ਆਊਗਾ ਫਿਰ ਤੇਰਾ ਹੱਥ ਛੁੱਟੂਗਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਬੈਠਾ ਰਹੋ, ਉਹਨਾਂ ਨਾਲ ਤੇਰਾ ਢਿੱਡ ਨਹੀਂ ਨਾ ਭਰਿਆ, ਜਿਹੜੇ ਪਾਸੋਂ ਮਨਾ ਕੀਤਾ ਉਸੇ ਪਾਸੇ ਆ ਗਿਆ ਕਿ ਚੱਕੀ ਪੀ, ਹੁਣ ਬੈਠਾ ਇੱਥੇ, ਤੇ ਜੋ ਲੱਭਾ ਸੀ ਨਾ ਉਹ ਵੀ ਤੇਰੇ ਕੰਮ ਦਾ ਨਹੀਂ, ਜੋ ਮਿਲਿਆ ਸੀ ਉਹ ਵੀ ਵਿਅਰਥ ਚਲਾ ਗਿਆ, ਬਹਿ ਚੱਕੀ ਪੀ ਇੱਥੇ। ਇਹੀ ਚੀਜ਼ ਗੁਰੂ ਜੀ ਕਹਿੰਦੇ ਆ, ਕਹਿੰਦੇ ਉਹ ਭਾਈ ਭੋਲਿਓ, ਜਿੱਧਰੋਂ ਗੁਰੂ ਮਨਾ ਕਰੇ, ਸਾਧੂ ਮਨਾ ਕਰੇ, ਨਾ ਜਾਓ, ਪਰ ਔਖਾ ਗੁਰੂ ਜੀ ਕਹਿਣ ਸੰਸਾਰ ਝੂਠਾ ਹੈ ਤੇ ਬਾਹਰ ਨਿਕਲ ਕੇ ਕੀ ਕਹੀਦਾ? ਰੱਬ ਨੇ ਬਣਾਇਆ। ਬਾਹਰ ਨਿਕਲ ਕੇ ਕੀ ਕਹੀਦਾ? ਰੱਬ ਨੇ ਬਣਾਇਆ। ਜੇ ਝੂਠਾ ਆ ਤੇ ਫਿਰ ਸਾਨੂੰ ਪੈਦਾ ਕਾਹਦੇ ਕੀਤਾ ਇਹਦੇ ਚ? ਸਾਨੂੰ ਭੇਠੀਆਂ ਕੱਢ ਲਈ ਇਹਦੇ ਵਿੱਚ? ਜੇ ਝੂਠਾ ਸਾਨੂੰ ਝੂਠ ਚ ਪੈਦਾ ਕੀਤਾ। ਮਨ ਮੰਨਦਾ ਨਹੀਂ ਹੈ ਕੀ ਕਿ ਜੋ ਪਰਮਾਤਮਾ ਕਰਦਾ ਹੈ ਉਹਨੂੰ ਕਰਨ ਦਈਏ ਤੇ ਆਪਾਂ ਉਹਦੇ ਭਾਣੇ ਵਿੱਚ ਰਹਿ ਕੇ ਤੇ ਆਪਣਾ ਕੰਮ ਜਿਹੜਾ ਆਇਆ ਉਹ ਕਰੀਏ। ਕਿਹੜੇ ਹੈ? ਜਾਕੋ ਆਏ ਸੂਈ ਵਿਆਹ ਚ, ਹਰ ਗੁਰ ਤੇ ਮਨੇ ਬਸੇਰਾ। ਗੁਰੂ ਸਾਹਿਬ ਕਹਿੰਦੇ ਜਿਹੜੇ ਕੰਮ ਆਏ ਉਹ ਕੰਮ ਕਰੋ। ਕਿਹੜੇ ਕੰਮ ਆਏ? ਨਾਮ ਸਿਮਰਨ ਕਰਨ ਆਇਓ, ਨਾਮ ਸਿਮਰਨ। ਅਸੀਂ ਇਹ ਗੱਲਾਂ ਗੌਰ ਨਹੀਂ ਕੀਤੀਆਂ, ਸਾਨੂੰ ਲੋੜ ਨਹੀਂ ਪਈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਉਹ ਭਾਈ ਆਰਜਾ ਨਾ ਛੀਜੇ ਸ਼ਬਦ ਪਛਾਣ। ਕਹਿੰਦੇ ਜਿਹੜੇ ਸ਼ਬਦ ਦੀ ਪਛਾਣ ਕਰਦੇ ਨੇ, ਸ਼ਬਦ ਨਾਲ ਜਾਣਕਾਰੀ ਰੱਖਦੇ ਨੇ, ਜਿਹੜੇ ਗੁਰੂ ਦੇ ਸ਼ਬਦ ਦੀ ਪਛਾਣ ਕਰਦੇ 24 ਘੰਟੇ ਨਾਲ ਜੁੜੇ ਰਹਿੰਦੇ ਨੇ, ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿਅਰਥ ਨਹੀਂ ਜਾਂਦੀ। ਜਿਹੜੇ ਨਾਮ ਸਿਮਰਨ ਕਰਦੇ ਉਹਨਾਂ ਦੀ ਜ਼ਿੰਦਗੀ ਵਿਅਰਥ ਨਹੀਂ ਜਾਂਦੀ, ਕਹਿੰਦੇ ਉਹਨਾਂ ਨੂੰ ਦਾਤ ਮਿਲ ਜਾਂਦੀ ਹੈ। ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿੰਦੇ ਭਾਈ ਵਿਚਾਰ ਕਰਕੇ ਦੇਖ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਕਹਿੰਦਾ ਜਦੋਂ ਤੂੰ ਨਾਮ ਸਿਮਰਨ ਕਰਦਾ 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 ਕਰਦਾ, ਜਦੋਂ ਤੂੰ ਪਹਿਲਾਂ ਨਾਮ ਦੀ ਪਛਾਣ ਕਰ ਲਵੇਂਗਾ, ਸ਼ਬਦ ਦੀ ਪਛਾਣ ਕਰ ਲਵੇਗਾ, ਕਹਿੰਦਾ ਆਪਾਂ ਤੇਰੀ ਜਾਣਕਾਰੀ ਬਣ ਜਾਏਗੀ। ਤੂੰ ਇੱਕ ਸੈਕਿੰਡ ਵੀ ਨਾਮ ਤੋਂ ਬਗੈਰ ਨਹੀਂ ਰਵੇਂਗਾ। ਹੁਣ ਧਿਆਨ ਦੇਣਾ, ਆਪਾਂ ਕੀ ਕਹਿੰਦੇ? ਸਵੇਰੇ 10-15 ਮਿੰਟ ਬੈਠੇ ਤਾਂ ਸਹੀ, ਅਸੀਂ ਲਾਏ ਤੁਸੀਂ 10-15 ਮਿੰਟ, ਰਾਤ ਨੂੰ ਫਿਰ 10-15 ਮਿੰਟ ਲਾ ਲਈਦੇ, ਹੋਰ ਦੱਸੋ ਕਿੰਨਾ ਕੁ ਹੋਰ ਲਾ ਲਈਏ। ਹੁਣ ਗੁਰੂ ਦੀ ਪਿਆਰੀ ਸਤ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ? ਜੋ ਦਮ ਚਿੱਤ ਨ ਆਵੇ ਸੋ ਦਮ ਬਿਰਥਾ ਜਾਏ। ਜੋ ਦਮ ਚਿੱਤ ਨ ਆਵੇ, ਕਹਿੰਦਾ ਜਿਸ ਸਵਾਸ ਵਿੱਚ ਤੁਹਾਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਸ਼ਬਦ ਨਹੀਂ, ਨਾਮ ਸਿਮਰਨ ਤੁਸੀਂ ਨਹੀਂ ਕਰਦੇ, ਉਹ ਤੁਹਾਡਾ ਸਵਾਸ ਵਿਅਰਥ ਗਿਆ, ਵਿਅਰਥ ਗਿਆ। ਕੀ ਆਪਾਂ ਕਦੇ ਸੋਚਿਆ ਇਸ ਗੱਲ ਨੂੰ ਭਲਾ, ਵੀ ਸਾਡੇ ਕਿੰਨੇ ਕੁ ਸਵਾਸ ਵਿਅਰਥ ਚਲੇ ਗਏ, ਕਿੰਨੀ ਜ਼ਿੰਦਗੀ ਸਾਡੀ ਬਰਬਾਦ ਹੋ ਗਈ? ਸਾਨੂੰ ਸੋਚਿਆ ਭਲਾ ਕਦੇ? ਸਾਡੇ ਕੋਲ ਟਾਈਮ ਹੀ ਹੈ ਨਹੀਂ। ਅਸੀਂ ਪਤਾ ਕਹਿੰਦੇ ਹਾਂ, ਅਸੀਂ ਬੜੇ ਖੁਸ਼ ਹਾਂ, ਅਸੀਂ ਆਪਣੇ ਆਪ 'ਚ ਇੰਨਾ ਖੁਸ਼ ਹਾਂ, ਅਸੀਂ ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਸਵੇਰੇ ਸ਼ਾਮ ਪਾਠ ਕਰਦੇ ਹਾਂ, ਅਤੇ ਸਾਡੇ ਤਾਂ ਸਵਾਸ ਲੇਖੇ 'ਚ ਨੇ। ਉਹ ਕਹਿੰਦੇ ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਹਿੰਦਾ ਕਿੰਨਾ ਚਿਰ? ਜਿੱਚਰ ਘੱਟ ਮੈਂ ਸਾਹ, ਕਹਿੰਦਾ ਜਿੰਨਾ ਚਿਰ ਸਾਹ ਆਉਂਦਾ ਬੰਦਗੀ ਕਰੀ ਜਾ। ਮਤਲਬ ਕੋਈ ਵੀ ਸਾਹ ਖਾਲੀ ਨਹੀਂ ਜਾਣਾ ਚਾਹੀਦਾ, ਸਾਸ ਸਾਸ ਸਿਮਰੋ ਗੋਬਿੰਦ, ਹਰ ਸਾਹ 'ਚ ਸਿਮਰਨ ਕਰਨਾ ਚਾਹੀਦਾ। ਅਤੇ ਅਸੀਂ ਕੀ ਕਰਦੇ ਹਾਂ? ਸਵੇਰੇ 10 ਮਿੰਟ ਲਾ ਲਿਆ, ਅੱਧਾ ਘੰਟਾ ਲਾ ਲਿਆ, ਰਾਤ ਨੂੰ ਫਿਰ 10 ਮਿੰਟ, ਅੱਧਾ ਘੰਟਾ ਲਾ ਲਿਆ, ਸੌਣ ਲੱਗਿਆ ਫਿਰ। ਕਈ ਸੱਜਣ ਆਪ ਜੀ ਨਾਲ ਵਿਚਾਰ ਕਰਦੇ ਹੋਣਗੇ, ਜਦੋਂ ਸਿਮਰਨ ਕਰਨ ਲੱਗੋ ਨੀਂਦ ਬੜੀ ਛੇਤੀ ਆ ਜਾਂਦੀ ਹੈ। ਸੱਚ ਆ, ਕਿਉਂ ਆ ਜਾਂਦੀ ਹੈ? ਪਤਾ ਕੀ ਗੱਲ ਆ? ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਉਹਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਜਿੰਨੀ ਮਰਜ਼ੀ ਗੂੜੀ ਨੀਂਦ ਆਉਂਦੀ ਹੋਵੇ, ਜਿੰਨਾ ਮਰਜ਼ੀ ਜ਼ੋਰ ਪੈਣ ਦਿਆ ਹੋਵੇ ਨੀਂਦ ਦਾ, ਪਰ ਕੋਈ ਸੱਜਣ ਕੋਈ ਪਿਆਰਾ ਆਉਣ ਵਾਲਾ ਹੋਵੇ, ਭੋਲਿਓ ਖਿੱਚ ਹੋਵੇ ਕਿਸੇ ਦੀ ਆਉਣ ਦੀ, ਨੀਂਦ ਉੱਡ ਜਾਂਦੀ ਹੈ। ਕਿਸੇ ਦੀ ਆਉਣ ਦੀ ਖਿੱਚ ਹੋਵੇ, ਨੀਂਦ ਉੱਡ ਜਾਂਦੀ ਹੈ। ਪਰ ਸਦਕੇ ਜਾਵਾਂ, ਸਾਡੇ ਉੱਤੇ ਖਿੱਚ ਹੀ ਨਹੀਂ ਪੈਦਾ ਹੋਈ, ਇਸ ਕਰਕੇ ਸਾਨੂੰ ਸਿਮਰਨ ਕਰਦਿਆਂ ਕਰਦਿਆਂ ਉਸੇ ਵੇਲੇ ਹੀ ਨੀਂਦ ਆ ਜਾਂਦੀ, ਉਸ ਵੇਲੇ ਹੀ ਨੀਂਦ ਆ ਜਾਂਦੀ। ਕਾਰਨ ਹੈ ਕੋਈ, ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ, ਗੁਰਬਾਣੀ ਪਿਆਰ ਨਾਲ ਪੜਿਆ ਕਰੋ। ਗੁਰੂ ਨੂੰ ਪਿਆਰੀ ਸਤਿ ਸੰਗ ਜੀਓ, ਕਬੀਰ ਸਾਹਿਬਾਂ ਕਹਿੰਦੇ ਕਹਿੰਦੇ ਮਨਾ ਪਤਾ ਕੀ ਕਰਿਆ ਕਰ? ਪੰਚ ਪਹਿਰੂਆ ਦਰਮੇ ਰਹਿਤੇ, ਪੰਚ ਪਹਿਰੂਆ ਦਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ। ਕਹਿੰਦੇ ਪੰਜ ਚੋਰ ਤੇਰੇ ਅੰਦਰ ਰਹਿੰਦੇ ਆ, ਇਹ ਬੜੇ ਸ਼ਰਾਰਤੀ ਹੈ। ਪੰਜ ਚੋਰ ਤੇਰੇ ਅੰਦਰ ਰਹਿੰਦੇ ਨੇ, ਬੜੇ ਸ਼ਰਾਰਤੀ, ਤਿਨਕਾ ਨਹੀਂ ਪਤਿਆਰਾ। ਕਹਿੰਦੇ ਇਹਨਾਂ ਤੇ ਯਕੀਨ ਨਾ ਕਰਿਆ ਕਰ, ਇਹਨਾਂ ਤੇ ਭਰੋਸਾ ਨਾ ਕਰਿਆ ਕਰ। ਪੰਚ ਪਹਿਰੂਆ ਦਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ, ਚੇਤ ਸੁਚੇਤ ਚਿੱਤ ਹੋਏ ਰਹੋ। ਚੇਤ ਚੇਤੇ ਕਰਨਾ, ਧਿਆਨ ਦੇਣਾ, ਸੁਚੇਤ ਚੁਕੰਨੇ ਰਹਿਣਾ। ਕਹਿੰਦਾ ਭਾਵ ਹੁਣ ਕਿਸੇ ਵੇਲੇ ਬੰਦਾ ਕੋ ਕਵੇ ਵੀ ਯਾਰ ਕੱਲ੍ਹ ਸਾਡੇ ਘਰ ਚੋਰ ਆਇਆ ਸੀ, ਤੁਸੀਂ ਮੰਨੋਗੇ? ਇੱਕ ਦਿਨ ਕਿਤੇ ਚੋਰ ਵੜ ਜੇ, ਇੱਕ ਦਿਨ ਲੈ ਕੇ ਕੁਛ ਵੀ ਨਾ ਜਾਵੇ, ਖਾਲੀ ਹੱਥ ਚਲਾ ਜਾਵੇ, ਘੁੰਮ ਕੇ ਚਲ ਜਾਵੇ, ਤੁਹਾਨੂੰ ਪਤਾ ਲੱਗ ਗਿਆ ਵੀ ਲੈ ਛੱਡ ਕੇ ਗਿਆ, ਲੈ ਕੇ ਕੁਛ ਵੀ ਨਹੀਂ ਗਿਆ, ਪਰ ਰਾਤੀ ਘਰ ਚੋਰ ਆਇਆ, ਜਿੰਨਾ ਚਿਰ 10-15 ਦਿਨ ਭੁੱਲਦਾ ਨਹੀਂ ਨਾ, ਉਨਾ ਚਿਰ ਰਾਤ ਨੂੰ ਨੀਂਦ ਨਹੀਂ ਆਉਂਦੀ। ਰੋਜ਼ ਲੱਗਦਾ ਚੋਰੀ ਨਾ ਕਿਤੇ ਅੱਜ ਆ ਜਾਏ, ਚੋਰੀ ਨਾ ਕਿਤੇ ਅੱਜ ਆ ਜਾਏ। ਕਿਹੜੀ ਗੱਲੋਂ? ਉਹ ਘੁੰਮ ਕੇ ਗਿਆ ਹੈ, ਉਹਦਾ ਨਾਤਾ ਛੁੱਟਦਾ ਨਹੀਂ। ਤੇ ਕਬੀਰ ਸਾਹਿਬ ਬਣ ਕਹਿੰਦੇ ਪੰਜ ਦੇ ਅੰਦਰ ਹੀ ਰਹਿੰਦੇ ਨੇ, ਇਹ ਰੋਜ਼ ਦਿਹਾੜੀ ਅੰਦਰ ਘੁੰਮਦੇ, ਇਹਨਾਂ ਦਾ ਨਾਤਾ ਕਿਵੇਂ ਟੁੱਟ ਜੂਗਾ? ਬੜਾ ਔਖਾ ਹੈ। ਕਹਿੰਦਾ ਫਿਰ ਕੀ ਕਰਾਂ? ਕਹਿੰਦਾ ਦੇਖ ਲਾ ਹੁਣ, ਇੱਕ ਦਿਨ ਘੁੰਮ ਕੇ ਗਿਆ ਤਾਂ ਸੁਚੇਤੀ ਰਹੀਦਾ, ਐਕਟਿਵ ਰਹੀਦਾ। ਸਾਰਿਆਂ ਨੂੰ ਧਿਆਨ ਨਾਲ ਸੋਇਓ, ਰਾਤੀ ਚੋਰ ਘੁੰਮ ਕੇ ਗਿਆ ਆਪਣੇ ਘਰ, ਧਿਆਨ ਨਾਲ ਸੋਇਆ ਕਰੋ। ਹੁਣ ਸਾਰੇ ਜਾਣੇ ਸੌਂਦੇ ਆ, ਭਾਵੇਂ ਮਾੜੀ ਜਿਹੀ ਚੂਹਾ ਕਿਤੇ ਹਿਲਦਾ, ਆਵਾਜ਼ ਆਉਂਦੀ, ਉੱਠ ਕੇ ਬਹਿ ਜਾਂਦੇ, ਕੌਣ ਆ ਕੌਣ ਆ? ਸੁਚੇਤੇ ਹੋ ਗਏ ਨਾ? ਤੇ ਕਬੀਰ ਸਾਹਿਬਾਂ ਨੇ ਕਹਿੰਦੇ ਚੇਤ ਸੁਚੇਤ ਚਿੱਤ ਹੋਏ ਰਹੋ, ਕਹਿੰਦੇ ਪੰਜ ਵਿਕਾਰ ਤੁਹਾਡੇ ਅੰਦਰ ਘੁੰਮਦੇ ਨੇ, 24 ਘੰਟੇ ਸੁਚੇਤੇ ਰਿਹਾ ਕਰੋ, ਐਕਟਿਵ ਰਿਹਾ ਕਰੋ, ਵੀ ਇਹ ਕਿਤੇ ਅਟੈਕ ਨਾ ਕਰ ਜਾਣ, ਕੋਈ ਚੀਜ਼ ਚੋਰੀ ਕਰਕੇ ਨਾ ਲੈ ਜਾਣ, ਐਕਟਿਵ ਰਿਹਾ ਕਰੋ ਆਪਾਂ ਰਹਿੰਦੇ ਹਾਂ। ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੇ ਪ੍ਰਗਾਸ ਉਜਾਰਾ, ਕਹਿੰਦੇ ਤਾਂ ਵੇਖ ਜੇ ਤੂੰ ਸੁਚੇਤਾ ਰਵੇਂ, ਇਹਨਾਂ ਤੋਂ ਐਕਟਿਵ ਰਵੇਂ, ਇਹਨਾਂ ਦੇ ਕਾਬੂ ਨਾ ਆਵੇ, ਕੋਈ ਚੀਜ਼ ਚੁੱਕੇ ਨਾ ਲੈ ਜਾਣੇ ਇੱਥੋਂ ਕਿਤੇ, ਹੈ ਨਾ, ਕੀ ਕਹੀਦਾ। ਹੁਣ ਧਿਆਨ ਨਾ ਬਈ, ਇੱਕ ਦਿਨ ਘੁੰਮ ਕੇ ਚਲ ਗਿਆ, ਆਊਗਾ ਦੁਬਾਰਾ ਆਊਗਾ, ਇਹਨੇ ਸਮਾਨ ਚੁੱਕ ਕੇ ਲੈ ਜਾਣਾ ਜੀ, ਧਿਆਨ ਨਾ ਰਿਹਾ ਕਰੋ। ਹੁਣ 10-15 ਦਿਨ ਹਿਸਾਬ ਨਾਲ ਜਾਗੋ ਮਿੱਟੀ ਰਹਿੰਦੇ ਰਹੇ, 10-15 ਦਿਨਾਂ ਬਾਅਦ ਕਹਿੰਦੇ ਹੁਣ ਨਹੀਂ ਆਉਂਦਾ, ਕਿਉਂ, ਹੁਣ 10-15 ਦਿਨ ਲੰਘ ਗਏ ਨੇ, ਹੁਣ ਉਹਨੂੰ ਪਤਾ ਲੱਗ ਗਿਆ ਵੀ ਐਕਟਿਵ ਹੈ ਕਿ ਹੁਣ ਨਹੀਂ ਆਉਂਦਾ। ਇੱਦਾਂ ਕਬੀਰ ਸਾਹਿਬਾਂ ਕਹਿੰਦੇ ਜਿੱਦਣ ਸਾਡੀ ਸੁਰਤ ਐਕਟਿਵ ਹੋ ਗਈ ਨਾ, ਫਿਰ ਇਹ ਪੰਜ ਵਿਕਾਰ ਜ਼ੋਰ ਨਹੀਂ ਪਾਉਂਦੇ, ਫਿਰ ਇਹ ਪਰਾਂ ਹੋ ਕੇ ਲੰਘ ਜਾਂਦੇ ਆ, ਫਿਰ ਨਹੀਂ ਜ਼ੋਰ ਪਾਉਂਦੇ। ਤਾਂ ਲੇ ਪ੍ਰਗਾਸ ਉਜਾਰਾ, ਕਹਿੰਦੇ ਹੁਣ ਪ੍ਰਗਾਸ ਉਜਾਰਾ ਦਾ ਮਤਲਬ ਕੀ ਹੈ, ਜਦੋਂ ਕੋਈ ਚੀਜ਼ ਚੋਰੀ ਨਹੀਂ ਹੋਊਗੀ ਤੇ ਘਰ ਦਾ ਸਮਾਨ ਪੂਰਾ ਪਿਆ ਰਹੂ ਨਾ, ਇੱਦਾਂ ਕਹਿੰਦੇ ਫਿਰ ਤੇਰੀ ਸੁਰਤ ਜਿਹੜੀ ਹੈ ਉਹਨੂੰ ਇਹ ਖੋਹ ਨਹੀਂ ਸਕਦਾ, ਹੁਣ ਤੇਰੀ ਸੁਰਤ ਸਾਰਾ ਸਮਾਨ ਸੰਭਾਲ ਕੇ ਰੱਖੂਗੀ। ਕਹਿੰਦਾ ਆਪਾਂ 24 ਘੰਟੇ ਤੇਰੀ ਸੁਰਤ ਸ਼ਬਦ ਨਾਲ ਜੁੜ ਕੇ ਰਹੂਗੀ। ਪਰ ਆਪਾਂ ਕਿੱਥੇ ਗੌਰ ਕੀਤੀ, ਆਪਾਂ ਨੂੰ ਕਿੱਥੇ ਇਹਨਾਂ ਗੱਲਾਂ ਦੀ ਲੋੜ ਪਈ, ਸਾਡੀ ਅਵਸਥਾ ਨਹੀਂ ਬਣੀ। ਗੁਰੂ ਨੂੰ ਪਿਆਰੀ ਸਤ ਸਿੰਘ ਜੀਓ, ਹਰ ਇੱਕ ਚੀਜ਼ ਵਿਚਾਰ ਕੇ ਦੇਖਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪ ਜੀ ਪੜ੍ਹਨਾ, ਧੰਨ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਗੁਰ ਪੂਛ ਜਾਗੇ ਨਾਮ ਲਾਗੇ, ਗੁਰ ਪੂਛ, ਕਹਿੰਦੇ ਗੁਰੂ ਨੂੰ ਪੁੱਛਦਾ ਸਹੀ, ਪੁੱਛਿਆ ਹੀ ਕਦੀ, ਪੁੱਛਣਾ ਮਤਲਬ ਕੀ ਹੁੰਦਾ, ਧਿਆਨ ਦਿਓ, ਕਿਸੇ ਬੰਦੇ ਨੂੰ ਆਪਾਂ ਰਾਹ ਪੁੱਛਣਾ ਚਾਹੁੰਦੇ, ਕਿਸੇ ਨੂੰ ਰਾਹ ਪੁੱਛਣਾ ਚਾਹੁੰਦੇ, ਭਾਈ ਸਾਹਿਬ 1 ਮਿੰਟ, ਹਾਂਜੀ ਕੀ ਗੱਲ ਹੋ ਗਈ, ਮੈਂ ਰਾਹ ਪੁੱਛਣਾ ਸੀ, ਇਹਦੇ ਮਤਲਬ ਜਾਣਕਾਰੀ ਲੈਣੀ ਸੀ ਨਾ ਉਹਦੇ ਕੋਲ, ਇਹੀ ਕਹਿੰਦੇ ਆਪਾਂ, ਭਾਈ ਸਾਹਿਬ ਮੈਂ ਰਾਹ ਪੁੱਛਣਾ ਸੀ, ਇਹਨੂੰ ਪੁੱਛ ਲਓ ਰਾਹ, ਖਲੋਤੇ ਭਾਈ ਸਾਹਿਬ ਦੱਸਿਓ ਮੈਂ ਫਲਾਣੀ ਥਾਂ ਜਾਣਾ, ਆ ਰਸਤਾ ਜਾਂਦਾ, ਹਾਂਜੀ ਸਮਝਣ ਲੱਗ ਪਏ ਨੇ, ਉਸਦਾ ਮਤਲਬ ਕੀ ਹੈ ਸਮਝਣਾ। ਕਹਿੰਦੇ ਗੁਰ ਪੂਛ, ਕਹਿੰਦੇ ਕਦੀ ਗੁਰੂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਗੁਰ ਪੂਛ ਗੁਰੂ ਦੀ ਗੱਲ ਸਮਝ, ਤੇ ਕੀ ਕਰ, ਜਾਗੇ, ਕਹਿੰਦਾ ਮਨ ਨੂੰ ਜਗਾ, ਮਨ ਤੇ ਸੁੱਤਾ ਪਿਆ, ਜਨਮਾਂ ਜਨਮ ਹੋ ਗਏ ਨੇ ਸੁੱਤੇ, ਇਹਨੂੰ ਹੋਸ਼ ਹੀ ਨਹੀਂ, ਮੈਂ ਕੌਣ ਹੈ, ਸੁੱਤੇ ਬੰਦੇ ਨੂੰ ਪੁੱਛੀਏ ਕੀ ਕਹੀਦਾ, ਮਰਿਆ ਤੇ ਸੁੱਤਾ ਇੱਕੋ ਜਿਹਾ, ਇਹਨੂੰ ਕੀ ਪਤਾ ਇਹ ਕੌਣ ਆ। ਤੇ ਗੁਰੂ ਸਾਹਿਬ ਬਣ ਕਹਿੰਦੇ ਮਨਾ, ਤੂੰ ਜਨਮਾਂ ਜਨਮਾਂ ਸੁੱਤਾ ਪਿਆ, ਤੈਨੂੰ ਆਪਣੇ ਆਪ ਦਾ ਨਹੀਂ ਪਤਾ ਮੈਂ ਕੌਣ ਹੈ, ਤੁੱਠ ਕਹਿੰਦੇ, ਜਾਗੇਗਾ ਤੇ ਪਤਾ ਲੱਗੂ ਮੈਂ ਕੌਣ ਹੈ। ਬੋਲਿਓ ਅਸੀਂ ਸੁੱਤਿਆਂ ਪਿਆ ਜ਼ਿੰਦਗੀ ਗੁਜ਼ਾਰ ਦੇਣ ਲੱਗੇ ਹਾਂ, ਧਿਆਨ ਨਾਲ ਪੜ੍ਹਿਓ ਕੀ ਲਿਖਿਆ, ਕਹਿੰਦੇ ਗੁਰ ਪੂਛ ਜਾਗੇ ਨਾਮ ਲਾਗੇ, ਕਹਿੰਦੇ ਜਦੋਂ ਗੁਰੂ ਕੋਲੋਂ ਪੁੱਛੇਗਾ, ਗੁਰੂ ਦੀ ਗੱਲ ਨੂੰ ਸਮਝੇਗਾ, ਤੇ ਕਿਉਂ, ਤੇ ਚ ਜਾਗਰੂਕਤੀ ਆਊਗੀ, ਤੇਰੀ ਸੁੱਤ ਜਾਗੂਗੀ, ਜਦੋਂ ਜਾਗੂਗੀ ਤੇ ਨਾਮ ਲੱਗ ਗਏ, ਫਿਰ ਤੇਰੀ ਸੁੱਤ ਜਿਹੜੀ ਸ਼ਬਦ ਨਾਲ ਜੁੜਨੀ ਹੈ, ਜਿੰਨਾ ਚਿਰ ਜਾਗਰੂਕਤੀ ਨਹੀਂ ਆਈ ਨਾ ਉਹਨਾਂ ਚਿਰ ਤੇਰੀ ਸੁੱਤ ਸ਼ਬਦ ਨਾਲ ਨਹੀਂ ਜੁੜਨੀ। ਕੀ ਆਪਾਂ ਜਾਗੇ, ਅਸੀਂ ਜਾਗੇ ਨਹੀਂ ਅਜੇ, ਆਪਾਂ ਸੁੱਤੇ ਹੀ ਪਏ ਹਾਂ, ਆਪਾਂ ਲੱਗਦਾ ਆ। ਹੁਣ ਤੁਸੀਂ ਵਿਚਾਰ ਕਰੋ, ਗੁਰ ਪੂਛ ਜਾਗੇ, ਹੁਣ ਤੁਸੀਂ ਦੱਸੋ ਕਿ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਕਿਸੇ ਨੂੰ ਪੁੱਛ ਕੇ ਉੱਠਦੇ ਹੋ, ਉੱਠ ਪਈਏ ਕਿ ਸੌਣੀਏ ਘੜੀ ਹੋਰ, ਇਹਦਾ ਮਤਲਬ ਸਰੀਰ ਜਾਗਦਾ ਹੈ, ਸਰੀਰ ਜਾਗਦਾ ਹੈ, ਸਰੀਰ ਜਾਗਦਿਆਂ ਜਾਗਦਿਆਂ ਗੁਰਬਾਣੀ ਪੜ੍ਹੀ। ਪਰ ਸਦਕੇ ਜਾਵਾਂ, ਸਰੀਰ ਤੇ 2 ਵਜੇ ਉੱਠ ਗਿਆ, 4 ਵਜੇ ਉੱਠ ਗਿਆ, 3 ਵਜੇ ਉੱਠ ਗਿਆ, ਪਰ ਭੁੜਿਓ ਮਨ ਅਜੇ ਤੱਕ ਨਹੀਂ ਉੱਠਿਆ। ਉੱਠਿਆ ਕਿਹਨੂੰ ਕਹੀਦਾ, ਉੱਠਿਆ ਕਿਹਨੂੰ ਕਹੀਦਾ, ਭੁੜਿਓ ਜੋ ਕੋਈ ਬੱਚਾ ਆਪਣਾ ਕੰਮ ਕਰ ਨਾ ਕਰੇ, ਬੱਚਾ ਆਪਣਾ ਕੰਮ ਕਰ ਨਾ ਕਰੇ, ਕੀ ਕਹੀਦਾ, ਪੁੱਤ ਸੁੱਤਾ ਪਿਆ ਅਜੇ ਤੱਕ, ਸੁੱਤਾ ਪਿਆ, ਕਹਿੰਦਾ ਜੀ ਮੈਂ ਤਾਂ ਜਾਗਣ ਡਿਆ, ਮੈਨੂੰ 3 ਘੰਟੇ ਹੋ ਗਏ, ਪੁੱਤ ਕੰਮ ਤਾਂ ਉੱਦਾਂ ਹੀ ਪਿਆ, ਕੰਮ ਤਾਂ ਕੀਤਾ ਨਹੀਂ, ਸੁੱਤਾ ਹੀ ਪਿਆ ਨਾ। ਇੱਦਾਂ ਗੁਰੂ ਜੀ ਆਪਣੇ ਕਹਿੰਦੇ, ਜੇ ਤੂੰ ਗੁਰਬਾਣੀ ਪੜ੍ਹ ਕੇ ਗੁਰੂ ਚਰਨਾਂ ਵਿੱਚ ਬਹਿ ਕੇ, ਭਾਵੇਂ ਤੂੰ 2 ਵਜੇ ਉੱਠਦਾ, ਭਾਵੇਂ ਤੂੰ 2:30 ਵਜੇ ਉੱਠਦਾ, ਪਰ ਸਦਕੇ ਜਾਵਾਂ ਜੋ ਗੁਰੂ ਜੀ ਕਹਿੰਦੇ, ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੂੰ ਅਜੇ ਤੱਕ ਸੁੱਤਾ ਹੀ ਪਿਆ। ਕਹਿੰਦੇ ਗੁਰ ਪੂਛ ਜਾਗੇ ਨਾਮ ਲਾਗੇ, ਕਹਿੰਦੇ ਜਿਹੜੇ ਗੁਰੂ ਦੀ ਗੱਲ ਸਮਝਦੇ ਨੇ ਉਹ ਜਾਗਦੇ ਨੇ, ਉਹਨਾਂ ਨੂੰ ਜਾਗਰੂਕਤੀ ਆਉਂਦੀ ਹੈ ਕਿ ਉਹਨਾਂ ਦੀ ਪਛਾਣ ਕੀ ਹੈ। ਕਹਿੰਦਾ ਨਾਮ ਲਾਗੇ, ਕਹਿੰਦਾ ਉਹਨਾਂ ਦੀ ਸੁੱਤ ਨਾਮ ਨਾਲ ਜੁੜ ਜਾਂਦੀ ਹੈ, ਸ਼ਬਦ ਨਾਲ ਜੁੜ ਜਾਂਦੀ ਹੈ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਤਿੰਨਾਂ ਰਹਿਣ ਸੁਹੇਲੀਆਂ, ਰਹਿਣ ਕੀ ਹੈ ਜ਼ਿੰਦਗੀ, ਸੁਹੇਲੀ ਕੀ ਹੈ ਸੌਖੀਆਂ, ਕਹਿੰਦੇ ਉਹਨਾਂ ਦੀਆਂ ਜ਼ਿੰਦਗੀਆਂ ਸੰਸਾਰ 'ਚ ਰਹਿੰਦੀਆਂ ਸੌਖੀਆਂ ਹੋ ਜਾਂਦੀਆਂ। ਪਰ ਜਿਹੜੇ ਗੁਰੂ ਨੂੰ ਪੁੱਛ ਕੇ ਜਾਗਦੇ ਨਹੀਂ, ਗੁਰੂ ਦੀ ਬਾਣੀ ਨੂੰ ਸਮਝ ਕੇ ਆਪਣਾ ਮਨ ਜਗਾਉਂਦੇ ਨਹੀਂ ਅਤੇ ਨਾਮ ਨਾਲ ਜੁੜਦੇ ਨਹੀਂ ਆ, ਗੁਰੂ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਬੜੀ ਔਖੀ ਹੈ, ਜ਼ਿੰਦਗੀ ਬੜੀ ਔਖੀ ਹੈ। ਕਿਤੇ ਤਰਲਾ ਧਿਆਨ ਨਾਲ ਪੜ੍ਹਿਆ ਕਰੋ, ਗੁਰਬਾਣੀ ਤਰਲੇ ਕਿੰਨੇ ਲਏ ਆਪਾਂ, ਪਿਛਲਿਆਂ ਜਨਮਾਂ 'ਚ ਆਪਾਂ ਤਰਲੇ ਲੈ ਲੈ ਕੇ ਇੱਥੇ ਪਹੁੰਚੇ। ਬੜੇ ਧਿਆਨ ਨਾਲ ਗੁਰਬਾਣੀ ਨੂੰ ਪੜ੍ਹੋ, ਬੜਾ ਆਨੰਦ ਆ। ਗੁਰਬਾਣੀ ਦੇ ਅੰਦਰ ਲਿਖਿਆ ਗੁਰੂ ਸਾਹਿਬਾਂ ਨੇ, ਕਹਿੰਦੇ ਭਾਈ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ? ਕਹਿੰਦਾ ਜੀ ਕੈਸੀ? ਕਹਿੰਦੇ ਇਹ ਜ਼ਿੰਦਗੀ ਕਰਮਹੀਨ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਤੇਰੇ ਚਰਨਾਂ 'ਚ ਬੇਨਤੀ, ਮੇਰੀ ਵਾਰੀ ਕਦੋਂ ਆਊਗੀ? ਮੈਨੂੰ ਕਦੋਂ ਉਹ ਜਨਮ ਦਏਗਾ ਜਿਸ ਜਨਮ ਵਿੱਚ ਮੈਂ ਗੁਰੂ ਦਾ ਪੱਲਾ ਪਕੜ ਕੇ ਵਾਪਸ ਘਰ ਆ ਸਕੂੰਗੀ, ਤੇਰਾ ਰੂਪ ਲੈ ਸਕੂੰਗੀ? ਮੈਨੂੰ ਕਦੋਂ ਜਨਮ ਦਏਗਾ? ਅਗਲੀ ਪੰਕਤੀ ਪੜ੍ਹੋ ਕੀ ਲਿਖਿਆ, ਸਭ ਸੁਹਾਗਣ ਮਾਣੇ ਰਲੀਆਂ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਹੋ ਰਾਤ ਮਰਾਰੀ। ਦੇਖੋ ਕਹਿੰਦੇ ਸਭ ਸੁਹਾਗਣ, ਕਹਿੰਦੇ ਪਰਮਾਤਮਾ ਜਿਹੜੀਆਂ ਸੁਹਾਗਣਾਂ ਜਿਹੜੀਆਂ ਤੇਰੇ 'ਚ ਲੀਨ ਹੋ ਗਈਆਂ, ਜਿਹੜੀਆਂ ਤੇਰੇ ਨਾਲ ਨਾਤਾ ਜੋੜ ਬੈਠੀਆਂ, ਉਹ ਰੰਗ ਰਲੀਆਂ ਮਾਣਦੀਆਂ ਫਿਰਦੀਆਂ, ਉਹ ਤੇਰੇ ਨਾਲ ਖੁਸ਼ੀਆਂ ਖਿੜੇ ਮਾਣਦੀਆਂ ਫਿਰਦੀਆਂ, ਇੱਕ ਦੇਹੋ ਰਾਤ ਮਰਾਰੀ। ਕਹਿੰਦੇ ਹੇ ਪਰਮਾਤਮਾ, ਇਹ ਆਤਮਾ ਕਹਿੰਦੀ ਇੱਕ ਰਾਤ ਮੈਨੂੰ ਵੀ ਦੇ ਦਿਓ, ਇੱਕ ਜ਼ਿੰਦਗੀ, ਇੱਕ ਜੀਵਨ, ਇੱਕ ਜਨਮ ਮੈਨੂੰ ਵੀ ਐਸਾ ਦੇ ਦਿਓ ਜਿਸ ਜਨਮ ਦੇ ਅੰਦਰ ਤੇਰੇ ਨਾਲ ਨਾਤਾ ਜੁੜ ਸਕਦਾ, ਮੈਂ ਤੇਰੀ ਹੋ ਸਕਦੀ ਹਾਂ, ਮੈਨੂੰ ਜਨਮ ਦੇ ਕਿਤੇ। ਆਹ ਰਾਤ ਆ, ਆਹ ਮਨੁੱਖ ਦਾ ਜਾਮਾ ਇੱਕ ਰਾਤ ਆ। ਤੇ ਗੁਰੂ ਸਾਹਿਬ ਕਬੀਰ ਸਾਹਿਬ ਨੇ ਕਿਹਾ ਨੀ, ਬੜੇ ਧਿਆਨ ਨਾਲ ਪੜਿਆ ਕਹੂ। ਕਹਿੰਦੇ ਰਹਿਣ ਗਈ ਮਤ ਦਿਨ ਵੀ ਜਾਏ, ਰਹਿਣ ਗਈ ਮਤ ਦਿਨ ਵੀ ਜਾਏ, ਬਵਰ ਗਏ ਬਗ ਬੈਠੇ ਆਏ। ਕਹਿੰਦੇ ਰਹਿਣ ਗਈ, ਰਾਤ ਚਲੀ ਗਈ, ਕਿਹੜੀ ਰਾਤ? ਕਹਿੰਦੇ ਉਹ ਸਮਾਂ ਬਤੀਤ ਹੋ ਗਿਆ, 83,99,999 ਜਨਮ ਬਤੀਤ ਹੋ ਗਏ ਰਾਤ ਦੇ, ਉਹ ਜੀਵਨ ਲੰਘ ਗਏ ਮੇਰੇ। ਮਤ ਦਿਨ ਵੀ ਜਾਏ, ਮਤ ਅੱਖਰ ਕਦੋਂ ਲੱਗਦਾ? ਉਹ ਚੀਜ਼ ਕੋਲ ਹੋਵੇ, ਉਹ ਚੀਜ਼ ਕੋਲ ਹੋਵੇ। ਕਦੇ ਧਿਆਨ ਦਿਓ, ਕਿਤੇ ਬੰਦੇ ਦੇ ਕੋਲੋਂ ਕੋਈ ਪੈਸੇ ਚੋਰੀ ਹੋ ਜਾਣ, ਪਰਸ ਡਿੱਗ ਪਵੇ, ਪਰਸ ਡਿੱਗ ਪਵੇ ਤੇ ਭੋਲਿਓ, ਦੂਜੀ ਜੇਬ 'ਚ ਉਹਨੇ ਕੋਈ ਰੁਪਈਆ 1,000-2,000 ਪਾਇਆ ਹੋਵੇ ਤੇ ਸੱਜਣ ਨਾਲ ਦਾ ਉਹਦੀ ਘਰ ਦੀ ਕਹਿੰਦੀ, ਕਹਿੰਦੀ ਜੀ ਗੱਲ ਸੁਣੋ, ਹੁਣ ਧਿਆਨ ਨਾਲ ਰੱਖਿਓ, ਮਤ ਕਿਤੇ ਵੀ ਡਿੱਗ ਪੈਣ। ਇਹ ਤਾਂ ਮਤਲਬ ਚੀਜ਼ ਹੈਗੀ ਹੈ ਕੋਲ, ਅਜੇ ਉੱਥੇ ਮਤ ਅੱਖਰ ਲਾਈਦਾ। ਕਹਿੰਦੇ ਮਤ ਦਿਨ ਵੀ ਜਾਏ, ਕਬੀਰ ਸਾਹਿਬ ਕਹਿੰਦੇ ਮਨਾ ਮਨੁੱਖ ਦਾ ਜਾਮਾ ਦੇਣ ਆ, ਜਿਹਦੇ ਵਿੱਚ ਤੂੰ ਉਹਦੀ ਭਗਤੀ ਕਰ ਸਕਦਾ, ਜਿਹਦੇ ਵਿੱਚ ਤੂੰ ਕਮਾਈ ਕਰ ਸਕਦਾ, ਜਿਹਦੇ ਅੰਦਰ ਤੂੰ ਉਸ ਪਰਮਾਤਮਾ ਦੀ ਖੋਜ ਕਰ ਸਕਦਾ। ਮਤ ਦਿਨ ਵੀ ਜਾਏ, ਕਿਤੇ ਵੇਖੀ ਕਿਤੇ ਮਨੁੱਖੀ ਜੀਵਨ ਵੀ ਉਦਾਂ ਹੀ ਨਾ ਲੰਘ ਜਾ ਜਿੱਦਾਂ ਪਿਛਲੀਆਂ ਰਾਤਾਂ ਲੰਘ ਗਈਆਂ। ਅਸੀਂ ਗੌਰ ਹੀ ਨਹੀਂ ਕੀਤੀ, ਲੋੜ ਹੀ ਨਹੀਂ ਪਈ, ਅਸੀਂ ਆਹੀ ਰਾਤ ਕੱਢਦੇ ਰਹੇ। ਕਹਿੰਦਾ ਰਹਿਣ ਗਈ ਮਤ ਦਿਨ ਵੀ ਜਾਏ, ਉਹੀ ਮਨੁੱਖ ਦਾ ਜਨਮ ਜਨਮ ਦਿਨ ਕਹਿ ਦਿੱਤਾ, ਬਵਰ ਗਏ ਬਗ ਬੈਠੇ ਆਏ। ਆਪਾਂ ਬਵਰਾਂ ਦਾ ਰੰਗ ਦੇਖਿਆ ਕਾਲਾ, ਤੇ ਆਪਾਂ ਕਹਿਤਾ ਕਾਲੇ ਵਾਲ ਚਲੇ ਗਏ, ਤੇ ਬਗੜੇ ਦਾ ਰੰਗ ਦੇਖਿਆ ਚਿੱਟਾ, ਕਹਿੰਦੇ ਚਿੱਟੇ ਵਾਲ ਆ ਗਏ। ਹੋਲੋ, ਗੁਰਬਾਣੀ ਅੰਦਰ ਚਿੱਟੇ ਕਾਲਿਆਂ ਵਾਲਾਂ ਦੀ ਗੱਲ ਨਹੀਂ ਹੈ। ਭਗਤ ਫਰੀਦ ਸਾਹਿਬ ਨੂੰ ਵੇਖੋ ਕੀ ਕਹਿੰਦੇ ਜੀ, ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇਕੋ ਚਿੱਤ ਕਰੇ। ਕਹਿੰਦੇ ਰੱਬ ਭਾਵੇਂ ਕਾਲੀ ਦਾੜੀ ਹੋਵੇ, ਭਾਵੇਂ ਚਿੱਟੀ ਦਾੜੀ ਹੋਵੇ, ਕਾਲੇ ਵਾਲ ਹੋਣ ਭਾਵੇਂ ਚਿੱਟੇ ਹੋਣ, ਪਰਮਾਤਮਾ ਹਮੇਸ਼ਾ ਆ, ਜਦੋਂ ਕੋਈ ਚਿੱਤੇ ਕਰ ਲਏ ਉਦੋਂ ਹੀ ਮਿਲ ਜਾਂਦਾ। ਕਿੱਥੇ ਤੁਹਾਨੂੰ ਕਿਹਾ ਵੀ ਕਾਲੀ ਵਾਲ ਚਲੇ ਗਏ, ਚਿੱਟੇ ਆ ਗਏ? ਕਹਿੰਦੇ ਬਵਰ ਗਏ, ਬਵਰੇ ਦਾ ਸੁਭਾਅ। ਗੁਰਬਾਣੀ ਸੁਭਾਅ ਦੀਆਂ ਗੱਲਾਂ ਕਰਦੀ, ਗੁਰਬਾਣੀ ਸੁਭਾਅ ਨੂੰ ਤਬਦੀਲ ਕਰਦੀ ਹੈ। ਤੁਹਾਡੇ ਸਰੀਰ 'ਚ ਤਬਦੀਲੀ ਨਹੀਂ ਆਉਣੀ, ਸੁਭਾਅ 'ਚ ਤਬਦੀਲੀ ਆਉਣੀ ਹੈ, ਸੁਭਾਅ ਬਦਲਦੀ ਹੈ ਗੁਰਬਾਣੀ। ਕੀ ਕਹਿੰਦੀ ਹੈ? ਕਹਿਣ ਲੱਗੀ ਬਵਰ ਗਏ, ਕਹਿੰਦੇ ਬਵਰਾ ਨਾ ਬਵਰਾ, ਉਹਦਾ ਸੁਭਾਅ ਹੈ। ਕੈਸਾ ਸੁਭਾਅ ਹੈ? ਫੁੱਲ 'ਤੇ ਬਹਿੰਦਾ, ਉਹਦਾ ਰਸ ਚੂਸਦਾ ਹੈ। ਕਹਿੰਦੇ ਮਨਾ, ਆਣਾ ਦਿਨ ਚੜਿਆ ਨਾ, ਦਿਨ ਚੜਿਆ, ਧਿਆਨ ਦਿਓ, ਆਣਾ ਮਨੁੱਖ ਦਾ ਜਨਮ ਮਿਲਿਆ ਨਾ, ਇਹਦੇ ਵਿੱਚ ਪਰਮਾਤਮਾ ਨੇ ਵਿਚਾਰ ਪੈਦਾ ਕੀਤੇ ਆ। ਕਦ? ਕਿ ਮਨਾ ਗੁਰੂ ਦੇ ਚਰਨਾਂ 'ਚ ਜਾਈ ਤੇ ਗੁਰੂ ਦਾ ਇੱਕ ਇੱਕ ਬੋਲ, ਇੱਕ ਇੱਕ ਅੱਖਰ ਫੁੱਲ ਵਰਗਾ ਹੈ, ਉਹ 'ਚ ਰਸ ਚੂਸੀ। ਪਰ ਸਦਕੇ ਜਾਵਾਂ, ਬਵਰ ਗਏ, ਸਾਡੇ ਉੱਤੇ ਵਿਚਾਰ ਹੀ ਪਤਾ ਨਹੀਂ ਕਿੱਥੇ ਚਲੇ ਗਏ, ਸਾਡੇ ਉਹ ਵਿਚਾਰ ਪਤਾ ਨਹੀਂ ਕਿੱਥੇ ਚਲੇ ਗਏ। ਅਸੀਂ ਰਸਤੇ ਚੂਸਦੇ ਹੀ ਨਹੀਂ, ਅਸੀਂ ਤਾਂ ਗੁਰਬਾਣੀ ਪੜ੍ਹਦੇ ਹਾਂ ਪਰ ਗੁਰਬਾਣੀ 'ਚੋਂ ਆਨੰਦ ਮਾਣਦੇ ਨਹੀਂ। ਬਵਰ ਗਏ, ਬਗ ਬੈਠੇ ਆਏ, ਬਗ ਦਾ ਭਾਵ ਕੀ ਹੈ? ਬਗਲਾ, ਬਗਲਾ ਛੱਪੜ ਦੇ ਕਿਨਾਰੇ ਬੈਠਾ। ਸੁਭਾਅ ਦੀ ਗੱਲ ਕੀਤੀ ਬਗਲੇ ਦੀ, ਬਗਲਾ ਛੱਪੜ ਦੇ ਕਿਨਾਰੇ ਬੈਠਾ, ਇੱਕ ਲੱਤ 'ਤੇ ਬੈਠਾ, ਪਰ ਧਿਆਨ ਕਿੱਥੇ? ਡੱਡੀ ਮੱਛੀ ਵੱਲ, ਡੱਡੀ ਮੱਛੀ ਵੱਲ ਧਿਆਨ। ਕਹਿੰਦੇ ਬਗ ਬੈਠੇ ਆਏ, ਕਹਿੰਦੇ ਮਨਾ ਮਾਰ ਵਿਚਾਤੀ, ਕਿਤੇ ਮਨੁੱਖੀ ਜੀਵਨ ਦੇ ਅੰਦਰ ਤੇਰੇ ਅੰਦਰ ਉਹ ਵਿਚਾਰ ਤਾਂ ਨਹੀਂ ਪੈਦਾ ਹੋ ਗਏ? ਬਗਲੇ ਵਾਲੇ ਬੈਠਾ ਗੁਰੂ ਘਰ ਆ, ਪੜ੍ਹਦਾ ਬਾਣੀ ਆ, ਕਰਦਾ ਸਿਮਰਨ ਆ, ਪਰ ਧਿਆਨ ਸੰਸਾਰ ਦੇ ਪਦਾਰਥਾਂ 'ਚ ਹੀ ਲੱਗਾ ਹੈ। ਮਾਰ ਝਾਤੀ, ਕਿਤੇ ਬਗਲੇ ਵਰਗਾ ਸੁਭਾਅ ਤੇ ਨਹੀਂ? ਅਸੀਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਸੋ ਧਿਆਨ ਨਾਲ ਪੜ੍ਹਿਆ ਕਰੋ ਗੁਰਬਾਣੀ 'ਚ। ਗੁਰੂ ਸਾਹਿਬ ਨੇ ਕਹਿਣ ਲੱਗੇ, ਤਿੰਨਾਂ ਰਹਿਣ ਸੁਹੇਲੀਆਂ। ਕਹਿੰਦੇ ਜਿਹੜੇ ਗੁਰੂ ਦੇ ਚੰਨਾਂ ਨਾਲ ਜੁੜ ਕੇ ਆਤਮਾ ਜਾਗ ਜਾਂਦੀਆਂ ਨੇ ਤੇ ਨਾਮ ਨਾਲ ਜੁੜ ਜਾਂਦੀਆਂ ਨੇ, ਕਹਿੰਦਾ ਉਹਨਾਂ ਦੀ ਜ਼ਿੰਦਗੀ ਸੌਖੀ ਬਤੀਤ ਹੁੰਦੀ ਹੈ। ਗੁਰ ਸ਼ਬਦ ਕਮਾਵੇ ਜਨਮ ਨਾ ਆਵੇ, ਗੁਰ ਸ਼ਬਦ ਕਮਾਵੇ ਜਨਮ ਨਾ ਆਵੇ, ਤਿੰਨ ਹਰ ਪ੍ਰਭ ਬੇਲੀਆਂ। ਦੇਖੋ ਕੀ ਕਹਿੰਦੇ, ਕਹਿੰਦੇ ਗੁਰ ਸ਼ਬਦ ਕਮਾਵੇ ਕਹਿੰਦਾ ਜਿਹਨਾਂ ਦੀ ਆਤਮਾ ਜਾਗਦੀ ਹੈ, ਜਿਹਨਾਂ ਦਾ ਮਨ ਜਾਗ ਜਾਂਦਾ ਗੁਰੂ ਚਰਨਾਂ ਨਾਲ ਜੁੜ ਕੇ, ਕਹਿੰਦੇ ਉਹ ਸ਼ਬਦ ਦੀ ਕਮਾਈ ਕਰਦੇ ਆ, ਨਾਮ ਦੀ ਕਮਾਈ ਕਰਦੇ ਆ, ਨਾਮ ਦੀ ਕਮਾਈ ਕਰਦੇ ਆ। ਦੇਖੋ ਪਰਮਾਤਮਾ ਸਭ ਜਗ੍ਹਾ ਤੇ ਹੈ। ਆਪਾਂ ਪਿਛਲੀ ਵਾਰੀ ਵੀ ਪੰਕਤੀ ਪੜ੍ਹੀ ਸੀ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਈ। ਜੇ ਸ਼ਬਦ ਦੀ ਕਮਾਈ ਨਹੀਂ ਕੀਤੀ ਪਰਮਾਤਮਾ ਕਿੱਥੋਂ ਦਿਸ ਪਊਗਾ? ਸ਼ਬਦ ਦੀ ਕਮਾਈ ਕਰਨੀ ਹੀ ਪੈਣੀ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਗੁਰ ਸ਼ਬਦ ਕਮਾਵੇ ਜਨਮ ਨਾ ਆਵੇ। ਕਹਿੰਦੇ ਜਿਹੜੇ ਸ਼ਬਦ ਦੀ ਕਮਾਈ ਕਰਦੇ ਆ ਉਹ ਦੁਬਾਰਾ ਜਨਮ ਨਹੀਂ ਲੈ ਕੇ ਆਉਂਦੇ, ਜੰਮਣ ਮਨ ਦਾ ਗੇੜਾ ਖਤਮ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਕਹਿੰਦੇ ਤਿੰਨ ਹਰ ਪ੍ਰਭ ਬੇਲੀਆਂ, ਕਹਿੰਦੇ ਐਸੀ ਬਿਰਤੀ ਵਾਲਿਆਂ ਦੀ ਐਸੀ ਆਤਮਿਕ ਜਿਹੜੀ ਅਵਸਥਾ ਹੈ, ਐਸੀ ਜਿਹੜੀ ਸੁਰਤ ਹੈ, ਜਿਹੜੀ ਗੁਰੂ ਨੂੰ ਸਮਝ ਕੇ ਗੁਰਬਾਣੀ ਨੂੰ ਸਮਝ ਕੇ ਜ਼ਿੰਦਗੀ ਜਿਉਂਦੀ ਹੈ, ਕਹਿੰਦੇ ਪਰਮਾਤਮਾ ਉਹਨਾਂ ਦਾ ਬੇਲੀ ਹੋ ਜਾਂਦਾ ਹੈ, ਪਰਮਾਤਮਾ ਉਹਨਾਂ ਦੇ ਕਾਰਜ ਸਹੀ ਹੁੰਦਾ, ਸੈਠਾ ਕਰਦਾ ਹੈ, ਆਪ ਸੈਦਾ ਕਰਦਾ ਸਿਮਰਨ ਕਰਨ ਦੇ ਵਿੱਚ, ਆਪ ਉਹਨਾਂ ਦੀ ਮਦਦ ਕਰਦਾ ਸਿਮਰਨ ਕਰਨ ਦੇ ਵਿੱਚ। ਗੁਰੂ ਪਿਆਰਿਓ ਕਦੇ ਅਸੀਂ ਵਿਚਾਰ ਕੀਤੀ ਸਾਨੂੰ ਲੋੜ ਨਹੀਂ ਪਈ, ਸਾਡੀ ਆਤਮਿਕ ਬਿਰਤੀ ਬਣੀ ਨਹੀਂ। ਫਿਰ ਗੁਰੂ ਸਾਹਿਬ ਕੀ ਕਹਿੰਦੇ ਆ, ਕਹਿੰਦੇ ਅੰਧਿਆਰੇ ਦੀਪਕ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਹੁਣ ਧਿਆਨ ਦਿਓ ਗੁਰਬਾਣੀ ਚ ਕੀ ਲਿਖਿਆ, ਅੰਧਿਆਰੇ ਦੀਪਕ ਆਣ ਜਲਾਏ। ਕਹਿੰਦਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਸੀ, ਮਾਇਆ ਦੇ ਮੋਹ ਦਾ ਇੱਕ ਬੜਾ ਵੱਡਾ ਸਾਡੇ ਅੰਦਰ ਪ੍ਰਭਾਵ ਸੀ, ਸਾਡੇ ਅੰਦਰ ਹਨੇਰਾ ਹੀ ਹਨੇਰਾ ਸੀ। ਤੇ ਕੀ ਹੋਇਆ, ਅੰਧਿਆਰੇ ਦੀਪਕ ਆਣ ਜਲਾਏ। ਕਹਿੰਦੇ ਗੁਰੂ ਨੇ ਬੜੀ ਕਿਰਪਾ ਕੀਤੀ ਸਾਡੇ ਤੇ। ਕੈਸੀ ਕਿਰਪਾ ਕੀਤੀ? ਵੀ ਗੁਰੂ ਸਾਡੇ ਅੰਦਰ ਆਇਆ ਹੈ। ਆਇਆ ਦਾ ਮਤਲਬ ਕੀ ਹੈ ਕਿ ਮੈਂ ਗੁਰਬਾਣੀ ਪੜ੍ਹੀ ਹੈ ਤੇ ਗੁਰਬਾਣੀ ਮੇਰੇ 'ਚ ਟਿਕ ਗਈ ਹੈ, ਉਹਨੂੰ ਆਇਆ ਕਹਿੰਦੇ। ਗੁਰਬਾਣੀ ਪੜ੍ਹੀ ਅੰਦਰ ਟਿਕ ਗਈ ਹੈ, ਉਹਨੂੰ ਆਇਆ ਕਹਿੰਦੇ ਨੇ। ਕੀ ਕਹਿਣ ਲੱਗੇ, ਕਹਿੰਦੇ ਅੰਧਿਆਰੇ ਦੀਪਕ ਆਣ ਜਲਾਏ। ਕਹਿੰਦੇ ਇਸ ਅਗਿਆਨਤਾ ਦੇ ਹਨੇਰੇ ਅੰਦਰ ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਉਹ ਇੱਕ ਦੀਵਾ ਸੀ। ਕਹਿੰਦਾ ਜਦੋਂ ਉਸ ਦੀਵੇ ਨੇ ਚਾਨਣ ਕੀਤਾ ਮੇਰੇ ਅੰਦਰ, ਗੁਰਬਾਣੀ ਚਾਨਣ ਕਰਦੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਕਹਿੰਦਾ ਗੁਰੂ ਦੀ ਬਾਣੀ ਨੇ ਮੇਰੇ ਅੰਦਰ ਚਾਨਣ ਕੀਤਾ, ਪ੍ਰਕਾਸ਼ ਕੀਤਾ, ਮੇਰੀ ਅੱਖ ਖੁੱਲੀ, ਮੈਨੂੰ ਪਤਾ ਲੱਗਾ ਵੀ ਯਾਰ ਮੈਂ ਕਰਨ ਕੀ ਡਿਆ, ਗੁਰ ਗਿਆਨ ਗੁਰੂ ਲਿਵ ਲੱਗ ਗਏ। ਕਹਿੰਦਾ ਫਿਰ ਗੁਰੂ ਦੀ ਮੱਤ ਨੇ, ਗੁਰੂ ਦੇ ਗਿਆਨ ਨੇ ਐਸਾ ਚਾਨਣ ਕੀਤਾ ਕਿ ਮੇਰੀ ਲਿਵ ਜਿਹੜੀ ਹੈ, ਮੇਰੀ ਜਿਹੜੀ ਸੁਰਤ ਜਿਹੜੀ ਹੈ, ਸ਼ਬਦ ਨਾਲ ਜੁੜ ਗਈ। ਪਹਿਲਾਂ ਤਾਂ ਮੈਨੂੰ ਪਤਾ ਹੀ ਕੱਖ ਨਹੀਂ ਸੀ। ਹੁਣ ਧਿਆਨ ਦਿਓ, ਗੁਰਬਾਣੀ ਆਪਾਂ ਪੜ੍ਹੀਦੇ ਜਾਂਦੇ ਹਾਂ, ਪਾਠ ਆਪਾਂ ਕਰੀਦੇ ਜਾਂਦੇ ਹਾਂ, ਪਰ ਭੋਲਿਓ ਕਦੀ ਵਿਚਾਰ ਕੀਤੀ ਜੇ ਭਲਾ ਵੀ ਜੋ ਗੁਰਬਾਣੀ ਕਹਿਣ ਰਹੀ ਹੈ, ਜੋ ਗੁਰਬਾਣੀ ਸਾਡੇ ਅੰਦਰ ਚਾਨਣ ਕਰਦੀ ਪਈ ਹੈ, ਜਿਸ ਰਾਹ ਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਚਲਾਉਣਾ ਚਾਹੁੰਦੇ ਨੇ, ਕਿ ਅਸੀਂ ਚੱਲੇ, ਕਿ ਅਸੀਂ ਉਸ ਮਾਰਗ ਤੇ ਤੁਰੇ, ਕਿ ਸਾਡੀ ਅੰਦਰ ਦੀ ਬਿਰਤੀ ਉਸ ਪਾਸੇ ਨੂੰ ਗਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨਾਮ ਨਾਲ ਜੁੜ, ਸ਼ਬਦ ਨਾਲ ਜੁੜ, ਇਸ ਯੁੱਗ ਮੈਂ ਸੋਭਾ ਨਾਮ ਕੀ, ਮੇਰਾ ਨਾਮ ਹੈ ਸੋਭਨਾ। ਕਹਿੰਦੇ ਕਲਯੁਗ ਦਾ ਸਮਾਂ ਇਹ 'ਚ ਨਾਮ ਦੀ ਵੀ ਜਾਈ ਹੈ, ਬਿਨਾਂ ਨਾਮ ਤੋਂ ਭੋਲਿਆ ਮਨਾ, ਤੈਨੂੰ ਕਿਸੇ ਨੇ ਟੀਮ ਨਹੀਂ ਮਾਰਨੀ, ਤੈਨੂੰ ਕਿਸੇ ਨੇ ਪੁੱਛਣਾ ਨਹੀਂ, ਕਿ ਸਾਡੀ ਮਨ ਬਿਰਤੀ ਬਣੀ ਵੀ ਨਾਮ ਸਿਮਰਨ ਕਰ ਲਈਏ। ਗੁਰੂ ਪਿਆਰੋ ਸਭ ਕੁਝ ਤੁਹਾਡੇ ਅੰਦਰ ਹੈ, ਸਭ ਕੁਝ ਤੁਹਾਡੇ ਅੰਦਰ ਹੈ। ਇੱਕ ਸੱਜਣ ਕਹਿਣ ਲੱਗੇ ਜੀ, ਨਾਮ 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 ਬਾਣੀ ਕਰਦੀ ਗੁਰੂ ਰੂਪ ਪਿਆਰੀ ਸਤ ਸਿੰਘ ਧਿਆਨ ਨਾਲ। ਸਭ ਤੋਂ ਪਹਿਲਾਂ ਨਾਮ ਤੁਹਾਡੇ ਅੰਦਰ ਹੈ। ਨਾਮ ਕਿਹਨੂੰ ਕਹਿੰਦੇ ਆ? ਪਰਮਾਤਮਾ ਦੀ ਆਵਾਜ਼ ਨੂੰ ਨਾਮ ਕਹਿੰਦੇ ਆ, ਪਰਮਾਤਮਾ ਦੀ ਆਵਾਜ਼ ਨੂੰ ਨਾਮ ਕਹਿੰਦੇ ਆ। ਉਹ ਤੁਹਾਡੇ ਅੰਦਰ ਆ, ਬਾਣੀ ਚੋਂ ਪੜ੍ਹ ਕੇ ਦੇਖੋ, ਕਿਤਾ ਪਸਾਓ ਇੱਕੋ ਕਵਾਓ ਦਿਸਦੇ ਹੋਏ ਲੱਖ ਦਰਿਆਓ, ਕਿਤਾ ਪਸਾਓ ਉਸ ਪਰਮਾਤਮਾ ਨੇ ਪਸਾਰਾ ਕੀਤਾ, ਕਿੱਥੋਂ ਪਸਾਰਾ ਕੀਤਾ? ਇੱਕੋ ਕਵਾਓ ਇੱਕ ਬੋਲ ਤੋਂ ਦਿਸਦੇ ਹੋਏ ਲੱਖ ਦਰਿਆਓ, ਉਹਦੇ ਇੱਕ ਬੋਲ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਵਹਿਣ ਤੁਰੇ ਇੱਕ ਬੋਲ ਤੋਂ। ਉਹ ਬੋਲ ਕੀ ਹੈ? ਉਹ ਬੋਲ ਹੀ ਸ਼ਬਦ ਹੈ, ਉਹ ਬੋਲ ਹੀ ਨਾਮ ਹੈ, ਉਹ ਤੁਹਾਡੇ ਅੰਦਰ ਆ। ਖੋਜ ਕਿਹਦੀ ਕਰਨੀ ਹੈ? ਖੋਜ ਕਿਹਦੀ ਕਰਨੀ ਹੈ? ਆਪਾਂ ਉਹਨੇ ਤੇ ਪੜ੍ਹਿਆ ਸੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਕਹਿੰਦੇ ਉਹ ਪਰਮਾਤਮਾ ਦੀ ਆਵਾਜ਼ ਸਾਡੇ ਅੰਦਰ ਹੈ, ਉਸ ਆਵਾਜ਼ ਤੋਂ ਹੀ ਸੰਸਾਰ ਪੈਦਾ ਹੋਇਆ ਹੈ, ਉਸ ਆਵਾਜ਼ ਨੂੰ ਨਾਮ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ, ਸੱਤ ਨਾਮ। ਕਹਿੰਦੇ ਉਹ ਨਾਮ ਸੱਤ ਆ, ਅਟਲ ਆ। ਕਹਿੰਦੇ ਉਹਦੀ ਖੋਜ ਕਰਨੀ ਹੈ, ਉਹਦੀ ਖੋਜ ਕਿਵੇਂ ਕਰਨੀ ਹੈ? ਧਿਆਨ ਦਿਓ, ਧਰਤੀ ਹੇਠਾਂ ਪਾਣੀ ਹੈ, ਪਾਣੀ ਨੂੰ ਉੱਪਰ ਲਿਆਉਣ ਲਈ ਪਾਣੀ ਉੱਪਰੋਂ ਪਾਉਣਾ ਪੈਂਦਾ ਹੈ। ਸਾਡੇ ਅੰਦਰ ਨਾਮ ਆ, ਉਸ ਨਾਮ ਨੂੰ ਉਜਾਗਰ ਕਰਨ ਲਈ ਪੰਜਾਂ ਪੈਰਿਆਂ ਕੋਲ ਨਾਮ ਲੈ ਕੇ ਉੱਪਰੋਂ ਪਾਉਣਾ ਪੈਂਦਾ ਹੈ, ਇੰਨਾ ਹੀ ਕੰਮ ਹੈ ਬਸ। ਉੱਪਰੋਂ ਪਾਇਆ ਨਾਮ, ਉੱਪਰੋਂ ਪਾਇਆ ਪਾਣੀ, ਹੇਠਲੇ ਪਾਣੀ ਨਾਲ ਟੱਚ ਕਰਦਾ ਜਾ ਕੇ ਤੇ ਨਲਕਾ ਗਿੜੀ ਜਾਈਏ, ਹੇਠਲਾ ਪਾਣੀ ਉੱਪਰ ਆ ਜਾਂਦਾ ਹੈ। ਉੱਪਰੋਂ ਪਾਇਆ ਸ਼ਬਦ ਲਗਾਤਾਰ ਸਿਮਰਨ ਕਰਦੇ ਰਹੀਏ ਕਰਦੇ ਰਹੀਏ, ਜਦੋਂ ਉੱਪਰਲਾ ਪਾਇਆ ਸ਼ਬਦ ਹੇਠਲੇ ਸ਼ਬਦ ਦਾ ਟੱਚ ਕਰਦਾ ਹੈ, ਫਿਰ ਅੰਦਰਲਾ ਸ਼ਬਦ ਉਜਾਗਰ ਹੋ ਜਾਂਦਾ ਹੈ, ਫਿਰ ਅੰਦਰਲਾ ਪਾਣੀ ਉੱਪਰ ਆਉਣ ਲੱਗ ਪੈਂਦਾ, ਫਿਰ ਅੰਦਰਲਾ ਸ਼ਬਦ ਉਸ ਪਰਮਾਤਮਾ ਦੀ ਆਵਾਜ਼ ਸਾਡੇ ਰੋਮ ਰੋਮ 'ਚ ਵੱਸ ਜਾਂਦੀ ਹੈ, ਫਿਰ ਅਸੀਂ ਉਹਨੂੰ ਬ੍ਰਹਮ ਗਿਆਨ ਕਹਿੰਦੇ ਹਾਂ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਰੋਮ ਰੋਮ ਵਿੱਚ ਵੱਸ ਜਾਂਦੀ ਹੈ, ਹੁਣ ਧਿਆਨ ਦਿਓ, ਭਗਤ ਨਾਮਦੇਵ ਜੀ ਹੋਏ, ਅੰਦਰੋਂ ਨਾਮ ਪ੍ਰਗਟ ਹੋਇਆ, ਸ਼ਬਦ ਪ੍ਰਗਟ ਹੋਇਆ ਅੰਦਰੋਂ। ਜਦੋਂ ਸ਼ਬਦ ਪ੍ਰਗਟ ਹੋਇਆ ਤਾਂ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਹੁਣ ਮੈਂ ਨਲਕਾ ਗੇੜਦਾ ਅਤੇ ਪਾਣੀ ਤਾਂ ਉਹੀ ਨਿਕਲਣਾ ਜਿਹੜਾ ਥੱਲੋਂ ਨਿਕਲ ਆਇਆ। ਅਤੇ ਭਗਤ ਨਾਮਦੇਵ ਜੀ ਕਹਿੰਦੇ ਅੰਦਰੋਂ ਸ਼ਬਦ ਉਜਾਗਰ ਹੋ ਗਿਆ। ਜਦੋਂ ਸ਼ਬਦ ਉਜਾਗਰ ਹੋਇਆ, ਮੈਂ ਇਹਨਾਂ ਨੇਤਰਾਂ ਨਾਲ ਸੰਸਾਰ ਨੂੰ ਵੇਖਿਆ ਅਤੇ ਮੈਂ ਹੈਰਾਨ ਹੋ ਗਿਆ। ਕੀ ਕਹਿੰਦੇ ਵੇਖਿਆ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਮੈਂ ਤਾਂ ਹੈਰਾਨ ਹੋ ਗਿਆ ਵੇਖ ਕੇ। ਅੰਦਰੋਂ ਸ਼ਬਦ ਉਜਾਗਰ ਹੋ ਗਿਆ। ਉਹ ਸ਼ਬਦ ਨੇ ਐਸੀ ਕਿਰਪਾ ਕਰ ਦਿੱਤੀ ਕਿ ਇਹਨਾਂ ਨੇਤਰਾਂ ਦੇ ਨਾਲ ਵੀ ਮੈਨੂੰ ਸ਼ਬਦ ਹੀ ਨਜ਼ਰ ਆਉਣ ਲੱਗ ਪਿਆ, ਇਹਨਾਂ ਨੇਤਰਾਂ ਦੇ ਨਾਲ ਵੀ ਮੈਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣ ਲੱਗ ਪਿਆ। ਕਿ ਆਪਾਂ ਕਦੀ ਗੌਰ ਕੀਤੀ? ਸਾਨੂੰ ਲੋੜ ਪਈ? ਨਹੀਂ ਲੋੜ ਪਈ। ਕਾਰਨ, ਅਸੀਂ ਪੜ੍ਹਦੇ ਪਏ ਹਾਂ, ਗੁਰਬਾਣੀ ਪੜ੍ਹਦੇ ਪਏ ਹਾਂ, ਪਰ ਸਦਕੇ ਜਾਵਾਂ ਅਸੀਂ ਗੁਰਬਾਣੀ ਗੁਰੂ ਨਾਲ ਜੁੜ ਕੇ ਨਹੀਂ ਪੜ੍ਹਦੇ ਪਏ। ਅਸੀਂ ਪੜ੍ਹਦੇ ਗੁਰਬਾਣੀ ਪਏ ਹਾਂ, ਪਰ ਅੰਦਰੋਂ ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ। ਸਾਨੂੰ ਸੰਸਾਰ ਤੋਂ ਪਰਾਂ ਆਉਣਾ ਪੈਣਾ। ਜਦੋਂ ਪਰਾਂ ਹੋਵਾਂਗੇ ਤਾਂ ਗੱਲ ਬਣਨੀ, ਵਰਨਾ ਸਾਡੀ ਗੱਲ ਨਹੀਂ ਬਣਨੀ। ਠੀਕ ਹੈ। ਗੁਰੂ ਸਾਹਿਬ ਆਪ ਜੀ ਨੂੰ ਤਾਂ ਸਮਝਾਉਂਦੇ ਪਏ, ਕਹਿੰਦੇ ਉਹ ਭਾਈ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਗੁਰਮੁਖ ਦੀ ਪਛਾਣ ਹੀ ਇਹੀ ਹੈ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣ ਆ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਕਹਿੰਦਾ ਜਦੋਂ ਸਾਡੀ ਬਿਰਤੀ ਗੁਰੂ ਦੇ ਸਨਮੁਖ ਰਹਿਣ ਲੱਗ ਪੈਂਦੀ ਹੈ, ਜੋ ਸਾਡੀ ਸੁਰਤ ਗੁਰੂ ਦੇ ਸਨਮੁਖ ਰਹਿਣ ਲੱਗ ਪੈਂਦੀ ਹੈ, ਗੁਰੂ ਨਾਲ ਜੁੜ ਕੇ ਰਹਿੰਦੀ ਹੈ, ਕੇਵਲ ਤਾਂ ਕੇਵਲ ਮਨ ਬਿਰਤੀ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ ਜੁੜੀ ਰਹਿੰਦੀ ਹੈ, ਕੋਈ ਮਨ ਵਿੱਚ ਖਿਆਲ ਪੈਦਾ ਨਹੀਂ ਹੁੰਦਾ, ਕੋਈ ਮਨ 'ਚ ਵਿਚਾਰ ਪੈਦਾ ਨਹੀਂ ਹੁੰਦਾ। ਗੁਰੂ ਸਾਹਿਬ ਨੇ ਕਹਿਣ ਲੱਗੇ ਗੁਰਮੁਖ ਮਰੇ ਨਾ, ਕਹਿੰਦੇ ਜਿਹਦੀ ਬਿਰਤੀ ਗੁਰੂ ਦੇ ਚਰਨਾਂ ਜੁੜੀ ਰਹਿੰਦੀ ਹੈ ਨਾ, ਮਰੇ ਨਾ, ਕਹਿੰਦੇ ਇਹਨੂੰ ਆਤਮਿਕ ਮੌਤ ਨਹੀਂ ਆਉਂਦੀ। ਕਹਿੰਦਾ ਪਾਵੋ ਪਰਮਾਤਮਾ ਤੋਂ ਬੇਮੁਖ ਨਹੀਂ ਹੁੰਦਾ। ਕਾਲ ਨਾ ਖਾਏ, ਕਹਿੰਦੇ ਫਿਰ ਆਤਮਿਕ ਮੌਤ ਦਾ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਕਿਵੇਂ? ਹੁਣ ਆਪਾਂ ਡਰਦੇ ਰਹਿੰਦੇ ਹਾਂ, ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਕਹਿੰਦੇ ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਰਹਿਣ ਲੱਗ ਪੈਂਦੀ ਬਿਰਤੀ, ਕਹਿੰਦੇ ਉਹਦੀ ਬਿਰਤੀ ਬਣ ਜਾਂਦੀ ਹੈ, ਉਹਨੂੰ ਕਾਲ ਨਾ ਖਾਏ, ਕਹਿੰਦੇ ਉਹਨੂੰ ਆਤਮਿਕ ਮੌਤ ਦਾ ਕੋਈ ਡਰ ਨਹੀਂ ਰਹਿੰਦਾ। ਉਹ ਕਹਿੰਦਾ ਜਦੋਂ ਆਉਣੀ ਉਦੋਂ ਹੀ ਆਉਣੀ, ਕੋਈ ਟੈਨਸ਼ਨ। ਫਿਰ ਗੁਰੂ ਸਾਹਿਬ ਕਹਿੰਦੇ ਕਹਿੰਦੇ ਗੁਰਮੁਖ ਸੱਚ ਸਮਾਵਣਿਆ। ਹੁਣ ਧਿਆਨ ਦਿਓ, ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਜੀ ਦੀ ਬਿਰਤੀ ਰਹਿੰਦੀ ਹੈ, ਸੱਚ ਸਮਾਵਣਿਆ। ਸੱਚ ਕੀ ਹੈ? ਨਾਮ। ਸੱਚ ਕੀ? ਨਾਮ। ਆਪਾਂ ਪੜ੍ਹਿਆ ਸੱਤ ਨਾਮ। ਕਹਿੰਦੇ ਫਿਰ ਉਹਦੀ ਆਤਮਿਕ ਬਿਰਤੀ, ਉਹਦੀ ਸੁਰਤ ਜਿਹੜੀ ਹੈ, ਨਾਮ 'ਚ ਸਮਾਈ ਰਹਿੰਦੀ ਹੈ। ਸੱਚ ਸਮਾਵਣਿਆ, ਉਹਦੀ ਸੁਰਤ ਨਾਮ 'ਚ ਸਮਾਈ ਰਹਿੰਦੀ ਹੈ, ਨਾਮ 'ਚ ਟਿੱਕੀ ਰਹਿੰਦੀ ਹੈ। ਉਹ ਕੇਵਲ ਤਾਂ ਕੇਵਲ ਨਾਮ ਸਿਮਰਨ ਹੀ ਕਰੀ ਜਾਂਦਾ, ਫਿਰ ਉਹਨੂੰ ਹੋਰ ਕਿਸੇ ਚੀਜ਼ ਦਾ ਮਤਲਬ ਨਹੀਂ ਰਹਿ ਜਾਂਦਾ, ਕਿਸੇ ਪਾਸੇ ਧਿਆਨ ਉਹਦਾ ਨਹੀਂ ਜਾਂਦਾ। ਪਰ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਭਾਈ ਕਰੋਗੇ ਕੀ? ਅਗਿਆਨ ਅੰਧੇਰਾ ਬਿਨਸ ਬਨਾਸਿਓ, ਅਗਿਆਨ ਅੰਧੇਰਾ ਬਿਨਸ ਬਨਾਸਿਓ, ਘਰ ਵਸਤ ਲਈ ਮਨ ਜਾਗੇ। ਕਹਿੰਦਾ ਜਿਵੇਂ ਹੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਬਾਣੀ ਮੈਨੂੰ ਸਮਝ ਲੱਗਣ ਲੱਗੀ, ਗੁਰੂ ਦੇ ਸ਼ਬਦ ਦੀ ਮੈਨੂੰ ਸੋਝੀ ਆਉਣ ਲੱਗੀ, ਜਿਹੜੀ ਆਪਾਂ ਪੰਕਤੀ ਪੜ੍ਹੀ ਸੀ, ਗੁਰਪੂਛ ਜਾਗੇ ਨਾਮ ਲਾਗੇ। ਕਹਿੰਦੇ ਜਦੋਂ ਮੈਂ ਗੁਰੂ ਨੂੰ ਪੁੱਛਿਆ, ਕਹਿੰਦਾ ਆਪਾਂ ਗੁਰੂ ਦੀ ਗੱਲ ਸਮਝੀ, ਜਦੋਂ ਮੈਂ ਗੁਰੂ ਦੀ ਗੱਲ ਸਮਝੀ ਤੇ ਕੀ ਹੋਇਆ? ਗੁਰੂ ਸਾਹਿਬ ਕਹਿੰਦੇ ਅਗਿਆਨ ਅੰਧੇਰਾ ਬਿਨਸ ਬਨਾਸਿਓ। ਅੱਗੇ ਗੁਰੂ ਸਾਹਿਬ ਨੇ ਕੀ ਕਹਿ ਦਿੱਤਾ? ਗੁਰੂ ਸਾਹਿਬ ਨੇ ਕਹਿਣ ਲੱਗੇ ਘਰ ਵਸਤ ਲਹੀ ਮਨ ਜਾਗੇ। ਕਹਿੰਦਾ ਗੁਰੂ ਦੇ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਮੇਰਾ ਜਿਹੜਾ ਮਨ ਹੈ ਜਾਗ ਗਿਆ, ਜਨਮਾਂ ਜਨਮਾਂ ਸੁੱਤਾ ਪਿਆ ਸੀ, ਇਹ ਜਾਗ ਗਿਆ, ਇਹਨੂੰ ਹੋਸ਼ ਆ ਗਈ। ਆਪਾਂ ਹੀ ਕਹਿੰਦੇ ਉਸ ਕੇ ਉੱਠ ਗਿਆ ਹੁਣ ਤੂੰ। ਕਈ ਵਾਰੀ ਤੁਸੀਂ ਜ਼ਿੰਦਗੀ 'ਚ ਗੱਲ ਨੋਟ ਕਰਕੇ ਦੇਖਿਓ, ਦੋ ਭਰਾ ਲੜ ਪਏ ਆਪਸ 'ਚ, ਵੱਡਾ ਭਰਾ ਕਹਿੰਦਾ ਇਹ ਪੈਲੀ ਮੇਰੀ ਹੈ, ਛੋਟਾ ਕਹਿੰਦਾ ਮੈਂ ਲੈਣੀ ਹੈ, ਠੀਕ ਹੈ, ਅਤੇ ਪਿਤਾ ਜੀ ਲਿਖ ਕੇ ਦੇ ਗਏ ਸੀ ਇਹ ਪੈਲੀ ਵੱਡੇ ਦੀ ਹੈ, ਪਰ ਨਿੱਕਾ ਮੰਨੇ ਨਾ, ਕਹਿੰਦਾ ਨਾ ਮੈਂ ਤਾਂ ਲੈਣੀ ਹੈ। ਲੜਦੇ ਰਹੇ ਲੜਦੇ ਰਹੇ, ਕੇਸ ਤਾਂ ਗੱਲ ਚਲੀ ਗਈ, 10-15 ਸਾਲ ਹੋ ਗਏ। 10-15 ਸਾਲਾਂ ਬਾਅਦ ਨਿੱਕੇ ਦੇ ਮਨ 'ਚ ਆਇਆ ਵੀ ਯਾਰ ਐਵੇਂ ਲੜੀ ਜਾਂਦੇ ਹਾਂ, ਫਿਰ ਕੋਈ ਵੱਡਾ ਲੈ ਲਓ ਤਾਂ ਕਿਉਂ। ਉਹਨੇ ਪੇਪਰ ਕੱਢੇ, ਵੇਖਿਆ ਅਤੇ ਵਾਕਈ ਲਿਖਿਆ ਪੇਪਰਾਂ 'ਤੇ ਕੀ ਵੀ ਇਹ ਪੈਲੀ ਵੱਡੇ ਦੀ ਹੈ, ਪੈਲੀ ਬਰਾਬਰ ਦੀ ਵੱਡੀ ਹੈ, ਪਰ ਆਹ ਜਗ੍ਹਾ ਵੱਡੇ ਦੀ ਆ, ਛੋਟੀ ਦੀ ਹੈ। 15 ਸਾਲਾਂ ਬਾਅਦ ਜਦੋਂ ਕਹਿੰਦਾ ਵੀ ਚੱਲ ਯਾਰ ਜੋ ਲਿਖਿਆ ਪਤਾ ਹੀ ਨਾ ਠੀਕ ਲਿਖਿਆ, ਭਰਾ ਕੋਲ ਗਿਆ ਜਾ ਕੇ ਕਹਿੰਦਾ ਭਾਅ ਜੀ ਮੈਨੂੰ ਮਾਫ਼ ਕਰਿਓ, ਕੀ ਗੱਲ ਹੋ ਗਈ ਵੀ ਮੈਂ ਤੂੰ ਮੇਰਾ ਕੀ ਵਿਗਾੜਿਆ, ਹੁਣ ਕੇਸ ਕੀਤਾ ਵੇਖੀ ਜੋ ਜਿਹੜੀ ਹੋਊਗੀ। ਕਹਿੰਦਾ ਨਹੀਂ ਭਾਅ ਜੀ ਮੈਨੂੰ ਮਾਫ਼ ਕਰਿਓ, ਮੈਂ ਤਾਂ ਪੇਪਰ ਹੀ ਨਹੀਂ ਵੇਖੇ, ਮੈਂ ਤਾਂ ਅੱਜ ਕੱਢ ਕੇ ਵੇਖੇ ਪੇਪਰ, ਪਿਤਾ ਜੀ ਨੇ ਪੈਲੀ ਦੇ ਬਰਾਬਰ ਦੀ ਵੰਡੀ ਹੈ, ਸਿਰਫ ਆਹ ਤੁਹਾਡੀ ਅਤੇ ਉਹ ਮੇਰੀ। ਕਹਿੰਦਾ ਮੈਂ ਐਵੇਂ ਲੜੀ ਜਾਂਦਾ। ਹੁਣ ਵੱਡਾ ਕੀ ਕਹਿੰਦਾ? ਤੇਰੀ ਅੱਖ ਖੁੱਲ੍ਹ ਗਈ, ਜਾਗ ਪਿਆ ਹੁਣ ਤੂੰ। ਉਹ ਗੱਲ ਤੇ ਕੁਛ ਵੀ ਨਹੀਂ, ਕਿਸੇ ਗੱਲ ਦੀ ਸਮਝ ਲੱਗ ਗਈ ਕਿ ਕਿਹਦਾ ਜਾਗ ਪਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਾਣੀ ਪੜ੍ਹਦਾ ਸੁੱਤਾ ਪਿਆ, ਪੜ੍ਹਦਾ ਜਿੱਦਣ ਗੁਰਬਾਣੀ ਦੀ ਸਮਝ ਲੱਗ ਗਈ ਉਦਣ ਤੂੰ ਜਾਗ ਪਿਆ। ਜੇ ਗੱਲ ਹੀ ਨਹੀਂ ਸਮਝ ਲੱਗੀ ਤਾਂ ਸੁੱਤਾ ਹੀ ਹੋ, ਸੁੱਤਾ ਹੀ ਹੋ। ਸੁੱਤਾ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦੇ ਘਰ ਵਸਤ ਲਈ ਮਨ ਜਾਗੇ। ਕਹਿੰਦਾ ਜਦੋਂ ਮਨ ਜਾਗਿਆ ਨਾ ਗੁਰਬਾਣੀ ਦੀ ਸਮਝ ਲੱਗੀ ਘਰ ਵਸਤ ਲਈ। ਕਹਿੰਦੇ ਉਹ ਦਾਤ, ਉਹ ਸ਼ਬਦ, ਉਹ ਨਾਮ ਘਰ ਵਿੱਚ ਹੀ ਪਿਆ ਸੀ, ਉਹ ਪਰਮਾਤਮਾ ਦੀ ਆਵਾਜ਼ ਮੇਰੇ ਅੰਦਰ ਹੀ ਸੀ, ਪਰ ਜਦੋਂ ਮੈਨੂੰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਾਗਰੂਕਤੀ ਆਈ, ਮੈਂ ਜਾਗਿਆ, ਸੁੱਤਾ ਪਿਆ, ਮੈਨੂੰ ਹੋਸ਼ ਆਈ, ਮੈਂ ਨਾਮ ਨਾਲ ਜੁੜਿਆ, ਸ਼ਬਦ ਨਾਲ ਜੁੜਿਆ, ਤੇ ਸ਼ਬਦ ਨਾਲ ਜੁੜਨ ਦੇ ਨਾਲ ਮੈਂ ਆਪਣੇ ਅੰਦਰੋਂ ਹੀ ਉਹ ਵਸਤੂ ਲੱਭ ਲਈ, ਉਹ ਪ੍ਰਕਾਸ਼ ਲੱਭ ਲਿਆ, ਉਹ ਨਾਮ ਲੱਭ ਲਿਆ, ਉਹ ਪਰਮਾਤਮਾ ਦੀ ਆਵਾਜ਼ ਸੁਣ ਲਈ। ਕਹਿੰਦਾ ਫਿਰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ? ਅਗਿਆਨ ਅੰਧੇਰਾ ਬਿਨਸ ਬਨਾਸਿਓ। ਕਹਿੰਦਾ ਜਾ ਜਨਮਾਂ ਜਨਮਾਂ ਦਾ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਸੀ, ਸੰਸਾਰ ਦੇ ਮੋਹ ਦਾ ਹਨੇਰਾ ਸੀ। ਕਹਿੰਦੇ ਵਸਤ ਤੱਕ ਪਹੁੰਚਣ ਦੀ ਦੇਰ ਸੀ, ਉਹ ਸ਼ਬਦ ਤੱਕ ਪਹੁੰਚਣ ਦੀ ਦੇਰ ਸੀ, ਮੇਰੇ ਅੰਦਰੋਂ ਸਾਰਾ ਅਗਿਆਨਤਾ ਦਾ ਜਨਮਾਂ ਜਨਮਾਂ ਦਾ ਹਨੇਰਾ ਖਤਮ ਹੋ ਗਿਆ। ਪਰ ਹੋਇਆ ਕਿੱਥੋਂ? ਨਾਮ ਤੋਂ, ਸ਼ਬਦ ਤੋਂ। ਪਰ ਭਾਈ ਭੋਲੇ ਅਸੀਂ ਤਾਂ ਬੜੀ ਦੂਰ ਬੈਠੇ, ਬਹੁਤ ਦੂਰ ਬੈਠੇ। ਅਸੀਂ ਤਾਂ ਕਹਿ ਦਿੰਦੇ ਪਾਠ ਕਰ ਲਿਆ, ਕੰਮ ਨਿਬੜ ਗਿਆ। ਕੰਮ ਨਿਬੜਿਆ ਨਹੀਂ, ਬਾਣੀ ਪੜ੍ਹਿਆ, ਕੰਮ ਸ਼ੁਰੂ ਹੁੰਦਾ। ਸਵੇਰੇ ਉੱਠੋ, ਨਿਤਨੇਮ ਕਰੋ, ਨਿਤਨੇਮ ਕਰਕੇ ਫਿਰ ਧਿਆਨ ਦਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਦੇਖੋ ਗੁਰੂ ਸਾਹਿਬ ਨੇ ਪਰੰਪਰਾ ਚਲਾ ਦਿੱਤੀ, ਕਹਿੰਦੇ ਆਖਰ ਚ ਪੜ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ। ਕਹਿੰਦੇ ਕਾਲਾਂ ਨੂੰ ਸਫਲ ਸਿਰਫ ਉਹੀ ਹੋਏ ਨੇ ਜਿਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਤੇ ਸੁਰਤ ਨੂੰ ਸ਼ਬਦ ਤੇ ਸਵਾਰ ਕੀਤਾ, ਤੇ ਨਾਮ ਨਾਲ ਜੁੜ ਕੇ ਦਸਵਾਂ ਦੁਆਰ ਵਿੱਚ ਜਾਣਾ ਕੀਤਾ। ਜਿਹਨਾਂ ਦਸਵਾਂ ਦੁਆਰ 'ਚ ਜਾਣਾ ਨਹੀਂ ਕੀਤਾ, ਜ਼ਿੰਦਗੀ ਅਧੂਰੀ ਰਹਿ ਗਈ ਉਹਨਾਂ ਦੀ, ਤੇ ਕੀ ਕਰ। ਪਰ ਗੁਰੂ ਸਾਹਿਬਾਂ ਨੇ ਬੜੀ ਪਿਆਰੀ ਪੰਕਤੀ ਲਿਖੀ ਇੱਕ, ਕਹਿੰਦੇ ਅੰਧੇ ਅਕਲੀ ਬਾਹਰੇ ਕਿਆ 300 ਕਹੀਏ, ਅੰਧੇ ਅਕਲੀ ਬਾਹਰੇ। ਕਹਿੰਦਾ ਇਹਨਾਂ ਦੀ ਮਨ ਬਿਰਤੀ ਅੰਨੀ ਹੈ, ਕਹਿੰਦਾ ਆਪਾਂ ਸੰਸਾਰ ਦੇ ਮੋਹ ਵਿੱਚ ਫਸਿਆ, ਰੋਜ਼ ਮੇਰੇ ਕੋਲ ਆਉਂਦਾ, ਰੋਜ਼ ਬਾਣੀ ਪੜ੍ਹਦਾ, ਰੋਜ਼ ਮੇਰੇ ਕੋਲ ਬਹਿੰਦਾ। ਕਹਿੰਦਾ ਮੈਨੂੰ ਕੀ ਕਹਾਂ, ਕਿਉਂਕਿ ਇਹ ਤਾਂ ਅਗਿਆਨਤਾ ਦੇ ਵਿੱਚ ਅੰਨਾ ਉੱਥੇ ਹੀ ਖੁਬਿਆ। ਅੰਧੀ ਅਕਲੇ ਬਾਰੇ ਕਿਆ 300 ਕਹੀਏ, ਬਿਨ ਗੁਰ ਪੰਥ ਨਾ ਸੁਝਈ ਕਿਤ ਬਿਦ ਨਿਰਭਈਏ। ਬਿਨ ਗੁਰ ਪੰਥ ਨਾ ਸੁਝਈ, ਕਹਿੰਦਾ ਬਿਨਾਂ ਗੁਰੂ ਦੇ, ਬਿਨਾਂ ਗੁਰੂ ਦੇ ਚੰਨ ਨਾਲ ਜੁੜਿਆ, ਬਿਨਾਂ ਗੁਰੂ ਦੀ ਗੁਰਬਾਣੀ ਦੀ ਵਿਚਾਰ ਦੇ, ਕਹਿੰਦਾ ਇਸ ਮਾਰਗ ਦੀ ਸੋਝੀ ਨਹੀਂ ਆਉਂਦੀ। ਬਿਨ ਗੁਰਪੰਥ ਨਾ ਸੁਝਈ, ਧਿਆਨ ਨਾ ਦੇਣਾ, ਹਰ ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਪੜ੍ਹਿਆ ਕਰੋ। 229 ਅੰਗ ਦੇ ਪੜ੍ਹੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਕਤੀ, ਕਹਿੰਦੇ ਬਿਨ ਗੁਰਪੰਥ ਨਾ ਸੁਝਈ, ਕਹਿੰਦੇ ਬਿਨਾਂ ਗੁਰੂ ਦੇ, ਬਿਨਾਂ ਗੁਰਬਾਣੀ ਦੀ ਵਿਚਾਰ ਦੇ, ਬਿਨਾਂ ਗੁਰੂ ਦੇ ਚੰਨ ਨਾਲ ਜੁੜਿਆ, ਕਹਿੰਦੇ ਇਸ ਮਾਰਗ ਦੀ ਸੋਝੀ ਨਹੀਂ ਆਉਂਦੀ। ਫਿਰ ਗੁਰੂ ਸਾਹਿਬ ਕੀ ਕਹਿੰਦੇ, ਕਿਤ ਬਿਦ ਨਿਰਭਈਏ। ਕਹਿੰਦੇ ਜਿਹੜਾ ਬੰਦਾ ਅਕਲ ਤੋਂ ਅੰਨਾ, ਜਿਹਦੀ ਮਨ ਬਿਰਤੀ ਸੰਸਾਰ ਦੇ ਮੋਹ ਵਿੱਚ ਖੁਬੀ ਹੈ, ਰੋਜ਼ ਗੁਰਬਾਣੀ ਪੜ੍ਹਦਾ, ਰੋਜ਼ ਗੁਰੂ ਘਰ ਆਉਂਦਾ, ਪਰ ਗੱਲ ਨਹੀਂ ਸਮਝਦਾ ਗੁਰਬਾਣੀ ਦੀ, ਵਿਚਾਰ ਨਹੀਂ ਕਰਦਾ, ਕਹਿੰਦੇ ਇਹਨੂੰ ਮੈਂ ਕਵਾਂ ਤੇ ਕਵਾਂ ਕੀ, ਨਿਰਭਈਏ ਦਾ ਮਤਲਬ ਸਾਥ ਦੇਣਾ। ਕਹਿੰਦੇ ਮੈਂ ਇਹਦਾ ਸਾਥ ਦੇਵਾਂ ਕਿਵੇਂ, ਇਹਦਾ ਸਾਥ ਦਵਾਂ ਤੇ ਦਵਾਂ ਕਿਵੇਂ, ਮੈਂ ਕਿੱਦਾਂ ਇਹਦੀ ਬਾਂਹ ਫੜਾਂ, ਕਿੱਦਾਂ ਇਹਨੂੰ ਭਵ ਸਾਗਰ ਚੋਂ ਪਾਰ ਲੰਘਾਵਾਂ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਕਿਉਂਕਿ ਅੰਧੇ ਅਕਲੀ ਬਾਰੇ, ਕਹਿੰਦਾ ਇਹ ਤੇ ਮੋਹ ਵਿੱਚ ਫਸਿਆ ਅੰਨਾ, ਇਹਨੂੰ ਮੇਰੀ ਤੇ ਗੱਲ ਹੀ ਕੋਈ ਸਮਝ ਨਹੀਂ ਆਉਂਦੀ, ਇਹ ਸੋਝੀ ਤੋਂ ਪਰਾਂ ਪਰਾਂ ਹੀ ਫਿਰਦਾ, ਮੈਂ ਇਹਨੂੰ ਗੱਲ ਸਮਝਾਉਂਦਾ, ਮੇਰੀ ਗੱਲ ਮੰਨਦਾ ਹੀ ਨਹੀਂ, ਆਪਣੀ ਮਨਾਉਣ ਨੂੰ ਫਿਰਦਾ। ਸੋ ਵਿਚਾਰ ਕਰਕੇ ਦੇਖਿਓ, ਜਿਵੇਂ ਜਿਵੇਂ ਵਿਚਾਰ ਕਰੋਗੇ ਨਾ, ਆਓ ਫਿਰ ਉੱਥੇ ਚਲੀ ਹੁਕਮ ਪਛਾਣ ਤਾਂ ਖਸਮੇ ਮਿਲਣਾ। ਆਂਦਾ ਜੇ ਤੂੰ ਹੁਕਮ ਨੂੰ ਪਛਾਣ ਲਏਗਾ, ਆਪਣੇ ਅੰਦਰ ਦੇ ਸ਼ਬਦ ਨੂੰ ਪਛਾਣ ਲਏਗਾ, ਪਹਿਲਾਂ ਗੁਰੂ ਦੇ ਸ਼ਬਦ ਦੀ ਪਛਾਣ ਕਰਨੀ ਹੈ, ਨਾਮ ਨਾਲ ਜੁੜਨਾ ਹੈ, ਗੁਰਮੰਤਰ ਨਾਲ ਜੁੜਨਾ ਹੈ। ਗੁਰਮੰਤਰ ਨਾਲ ਜੁੜਦਿਆਂ 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 ਜਿੱਦਣ ਤੁਹਾਡੀ 24 ਘੰਟੇ ਬਿਰਤੀ ਜੁੜਨ ਲੱਗ ਪਊਗੀ, ਹਰ ਸਾਹ ਦੇ ਅੰਦਰ ਤੁਹਾਡੀ ਆਤਮਿਕ ਬਿਰਤੀ ਜੁੜਨ ਲੱਗ ਪਊਗੀ, ਹਰ ਸਵਾਸ ਸਿਮਰਨ ਚੱਲਦਾ ਰਹੂਗਾ, ਤੇ ਭੋਲਿਓ ਫਿਰ ਬਿਰਤੀ ਬਣ ਜਾਊਗੀ। ਜਿਵੇਂ ਤੁਸੀਂ ਆਪਣੇ ਘਰ 'ਚ ਰਹਿਣ ਲੱਗ ਪਓਗੇ, ਆਪਣੇ ਘਰ 'ਚ ਰਹਿਣ ਲੱਗ ਪਊਗੇ, ਮਨ ਟਿਕ ਜਾਊਗਾ, ਟਿਕੇ ਹੋਏ ਮਨ ਨੂੰ ਇੱਕ ਦਿਨ ਪਰਮਾਤਮਾ ਦਰਸ਼ਨ ਦਊਗਾ, ਉਹਨੂੰ ਬ੍ਰਹਮ ਗਿਆਨ ਕਹਿੰਦੇ, ਪਰਮਾਤਮਾ ਨਾਲ ਮਿਲਾਪ ਹੋਊਗਾ। ਤੇ ਕੀ ਲਿਖਿਆ? ਆਪ ਜੀ ਪੜ੍ਹੋ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਕਹਿੰਦਾ ਜਿਹਨਾਂ ਨੇ ਹੁਕਮ ਦੀ ਪਛਾਣ ਕਰ ਲਈ, ਉਹਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਜਿਹਨਾਂ ਨੇ ਨਾਮ ਦੀ ਪਛਾਣ ਕਰ ਲਈ, ਸੁੱਤ ਸ਼ਬਦ ਨਾਲ ਜੁੜ ਗਈ, ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ, ਉਹਨਾਂ ਦੀ ਅੰਦਰ ਦੀ ਬਿਰਤੀ ਖਾਲਸ ਹੋ ਜਾਂਦੀ ਹੈ, ਔਰ ਉਹ ਪਰਮਾਤਮਾ 'ਚ ਲੀਨ ਹੋ ਜਾਂਦੇ ਆ। ਕਿੱਡੇ ਵੱਡੇ ਭਾਗ ਨੇ, ਕਿੱਡੀ ਵੱਡੀ ਦਾਤ ਸਾਡੇ ਕੋਲ ਆ, ਪਰ ਭੋਲਿਓ ਅਸੀਂ ਵਕਤ ਗਵਾਈ ਜਾਂਦੇ ਹਾਂ, ਐਵੇਂ ਸਮਾਂ ਕੱਢੀ ਜਾਂਦੇ ਹਾਂ। ਸੋ ਵੱਡਿਆਂ ਭਾਗਾਂ ਵਾਲਿਓ, ਗੁਰੂ ਚਰਨਾਂ ਨਾਲ ਜੁੜੋ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।